ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਅੰਮ੍ਰਿਤ ਹੁਕਮ ਜਾਂ ਮੁੱਖ ਵਾਕ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਵਿੱਚ ਔਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਇਹ ਬਚਨ ਕਿ ਪਰਮਾਤਮਾ ਦਾ ਸੁਭਾਅ ਅਸਲ ਚ ਅੱਤ ਦਾ ਦਿਆਲੂ ਤੇ ਪਿਆਰ ਵਾਲਾ ਹੈ। ਪਰਮੇਸ਼ਵਰ ਨੇ ਸਾਡੇ ਕੀਤੇ ਹੋਏ ਮੰਦ ਕਰਮਾਂ ਦੀ ਗਿਣਤੀ ਨਹੀਂ ਕੀਤੀ, ਉਸਨੇ ਆਪਣੇ ਕਿਰਪਾਲੂ ਸੁਭਾਅ ਦੇ ਮੁਤਾਬਕ ਆਪਣੇ ਉਸ ਬਿਰਧ ਨੂੰ ਪਹਿਚਾਣਦਿਆਂ ਹੋਇਆਂ ਸੱਚ ਇਹ ਵੀ ਸਾਨੂੰ ਬਖਸ਼ ਦਿੱਤਾ। ਸਤਿਗੁਰੂ ਨੇ ਦੁੱਖਾਂ ਕਲੇਸ਼ਾਂ ਵਾਲੇ ਪਾਸਿਓਂ ਬੰਨ ਮਾਰ ਦਿੱਤਾ ਤੇ ਹਰ ਪਾਸੇ ਸੁੱਖ ਸ਼ਾਂਤੀ ਕਲਿਆਣ ਹੋ ਗਈ। ਫਿਰ ਨਾਲ ਬਖਸ਼ਿਸ਼ ਕੀਤੀ ਕਿ ਸਾਹਿਬ ਸਤਿਗੁਰੂ ਪਰਮਾਤਮਾ ਜੀ ਹਮੇਸ਼ਾ ਹੀ ਮਿਹਰਬਾਨ ਨੇ, ਉਹ ਦਿਆਲੂ ਨੇ, ਉਸਨੇ ਆਪਣੀ ਦਿਆਲਤਾ ਦੇ ਵਿੱਚੋਂ ਸਾਨੂੰ ਆ ਸਰੀਰ ਦਿੱਤਾ, ਸਰੀਰ ਦੇ ਅੰਦਰ ਜੀਓ ਪਾ ਦਿੱਤਾ ਤੇ ਜਨਮ ਤੋਂ ਬਾਅਦ ਖਾਣ ਵਾਸਤੇ ਭੋਜਨ ਦਿੱਤਾ ਤੇ ਤਨ ਤੇ ਹੰਡਾਉਣ ਵਾਸਤੇ ਮਾਲਕ ਨੇ ਬਸਤਰ ਦੇ ਦਿੱਤੇ। ਅਖੀਰ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉਹ ਆਪਣੇ ਦਾਸ ਦੀ ਆਪ ਪੈਜ ਰੱਖਦਾ ਹੈ ਤੇ ਇਹੋ ਜਿਹੇ ਦਿਆਲੂ ਕਿਰਪਾਲੂ ਬਖਸ਼ੰਦ ਦਾਤਾ ਜੀ ਉਹਨਾਂ ਤੋਂ ਅਸੀਂ ਸਦੀਵ ਕਾਲ ਵਾਸਤੇ ਕੁਰਬਾਨ ਜਾਂਦੇ ਹਾਂ। ਇਹ ਹੈ ਅੱਜ ਦੇ ਅੰਮ੍ਰਿਤ ਸ਼ਬਦ ਦਾ ਸੰਖੇਪ ਭਾਵ ਜੋ ਆਪਾਂ ਨੇ ਵਿਚਾਰਨਾ ਹੈ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਮੇਰਾਂ ਦੇ ਦਾਤੇ, ਜਿਨ੍ਹਾਂ ਦਾ ਨਾਮ ਲਿਆ ਹੀ ਜਮ ਭੈ ਖਾਣ ਲੱਗ ਪੈਂਦੇ ਨੇ, ਜਿਨ੍ਹਾਂ ਦਾ ਨਾਮ ਰਸਨਾ ਤੋਂ ਬੋਲੀਏ ਸੱਚ ਇਹ ਵੀ ਜ਼ਿੰਦਗੀ ਦਾ ਹਰ ਕਾਰਜ ਸੰਪੰਨ ਹੁੰਦਾ ਹੈ। ਗੁਰੂ ਰਾਮਦਾਸ ਆਪ ਬਖਸ਼ਿਸ਼ ਕਰੋ, ਆਪ ਵਿੱਚ ਵਰਤ ਕੇ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ। ਪਿਆਰ ਅਦਬ ਸਹਿਤ ਸੰਗਤ ਜੀ ਉਚਾਰਨ ਕਰੋ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਸੋਰਠ ਹੈ ਔਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕੀਤਾ ਹੈ। ਹਜ਼ੂਰ ਦਾ ਜਿਸ ਦਿਨ ਅੱਗੇ ਵੀ ਹੁਕਮ ਆਇਆ ਸੀ, ਆਪ ਸੰਗਤ ਨੂੰ ਇਹ ਬੇਨਤੀ ਕੀਤੀ ਸੀ ਕਿ ਗੁਰੂ ਅਰਜੁਨ ਦੇ ਮਹਾਰਾਜ ਬਾਣੀ ਕੇ ਬੋਹਿਤ ਨੇ, ਬਾਣੀ ਦੇ ਜਹਾਜ਼ ਨੇ। ਸੱਚ ਇਹ ਵੇ ਕਿ ਉਹਨਾਂ ਦੀ ਮੁਬਾਰਕ ਰਸਨਾ ਤੋਂ ਹਜ਼ਾਰਾਂ ਸ਼ਬਦ ਪਰਮਾਤਮਾ ਦੀ ਆਪ ਬਖਸ਼ਿਸ਼ ਵਿੱਚੋਂ ਨਿਕਲੇ ਜੋ ਦਾਤਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੇ। ਐਸੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਜੀਵਨ ਸੱਚ ਇਹ ਵੇ ਚੜ੍ਹਦੀ ਕਲਾ ਜਿਹੜਾ ਸ਼ਬਦ ਅਸੀਂ ਵਰਤਨੇ ਹਾਂ, ਹਕੀਕਤ ਇਹ ਵੇ ਗੁਰੂ ਅਰਜੁਨ ਦੇ ਪ੍ਰਤੱਖ ਹਰ ਸਮਰੱਥ ਹਰ ਜਿਨ੍ਹਾਂ ਦਾ ਨਾਮ ਜਪਿਆਂ ਹੀ ਜਨਮ ਮਰਨ ਕੱਟਿਆ ਜਾਂਦਾ ਹੈ। ਐਸੇ ਦਾਤਾਰ ਦਾ ਪਵਿੱਤਰ ਜੀਵਨ ਚੜ੍ਹਦੀ ਕਲਾ ਦਾ ਸ਼ਿਖਰ ਹੈ। ਥੋੜ੍ਹੀ ਜਿਹੀ ਬੇਨਤੀ ਕਰਕੇ ਸਿਰਫ ਇੱਕ ਪਦਾ ਹਜ਼ੂਰ ਦਾ ਅਸੀਂ ਲੈ ਲਈਏ, ਕਿਉਂਕਿ ਦਾਸ ਯਤਨ ਕਰਦਾ ਰਿਹਾ ਰੋਜ਼ ਭਗਤ ਸਾਹਿਬਾਨ ਹੋਣ, ਸਤਿਗੁਰੂ ਸਾਹਿਬਾਨ ਜੀ ਹੋਣ ਜਿਨ੍ਹਾਂ ਦਾ ਵੀ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਆਉਂਦਾ ਹੈ, ਅਸੀਂ ਸੰਖੇਪ ਜਾਂ ਉਹਨਾਂ ਦੇ ਜੀਵਨ ਸੰਬੰਧੀ ਵਿਚਾਰ ਕਰਦੇ ਰਹੇ। ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ, ਉਸ ਦਾ ਇਹ ਅੰਮ੍ਰਿਤ ਪਦਾ ਕਿ ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਬਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਸ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਕਿ ਪਰਮਾਤਮਾ ਦੀ ਆਗਿਆ ਨੂੰ ਸਤ ਕਰਕੇ ਮੰਨਣ ਵਾਲਾ, ਖੁਸ਼ੀ ਤੇ ਗਮੀ ਵਿੱਚ ਸੁਰਤ ਇੱਕ ਰੱਖਣ ਵਾਲਾ, ਮਾਨ ਤੇ ਅਪਮਾਨ ਵਿੱਚ ਸੁਰਤ ਨੂੰ ਇੱਕ ਰੱਖਣ ਵਾਲਾ, ਸੋਨਾ ਤੇ ਮਿੱਟੀ ਨੂੰ ਇੱਕ ਬਰਾਬਰ ਜਾਣਨ ਵਾਲਾ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣਨ ਵਾਲਾ, ਮਹਾਰਾਜ ਕਹਿੰਦੇ ਦਰਅਸਲ ਜਿਸ ਦੀ ਸੁਰਤ ਇਤਨੀ ਉੱਚੀ ਹੈ ਹਰ ਬਾਹਰ ਦੇ ਵਰਤ ਦੇ ਵਰਤਾਰੇ ਵਿੱਚ ਵੀ ਉਹਦੀ ਸੁਰਤ ਨੂੰ ਲੇਪ ਸ਼ੇਪ ਰੰਚਕ ਮਾਤਰ ਵੀ ਕੋਈ ਮੈਲ ਨਹੀਂ, ਦਰਅਸਲ ਉਹ ਜੀਵਨ ਮੁਕਤ ਹੈ। ਪਰ ਜੋ ਸਤਿਗੁਰੂ ਜੀ ਨੇ ਫਰਮਾਇਆ ਉਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਆਪਣਾ ਜੀਵਨ ਹੈ। ਸਿਰਫ ਇੱਕ ਸੰਖੇਪ ਜੀ ਬੇਨਤੀ, ਇੱਕ ਪਾਸੇ ਪਰਮੇਸ਼ਵਰ ਨੇ ਅਤ ਦੀ ਬਖਸ਼ਿਸ਼ ਕੀਤੀ ਕਿ ਮਹਾਰਾਜ ਪਰਮਾਤਮਾ ਦੀ ਬਾਣੀ ਉਚਾਰ ਰਹੇ ਹਾਂ, ਤੇ ਦੂਜੇ ਪਾਸੇ ਸੱਕਾ ਭਰਾਈ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪ੍ਰਾਣਾਂ ਦਾ ਵੈਰੀ ਬਣਿਆ ਬੈਠਾ ਹੈ। ਇੱਕ ਪਾਸੇ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਦਿੱਤੀ, ਸਤਿਗੁਰ ਸੱਚ ਹੈ ਦੀਆ ਭੇਜ, ਤੇ ਦੂਜੇ ਪਾਸੇ ਪਰਿਵਾਰ ਵਿੱਚੋਂ ਹੀ ਬਾਬਾ ਪ੍ਰਿਥੀ ਚੰਦ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਗੁਰੂ ਅਰਜੁਨ ਦੇਵ ਦੇ ਸਪੁੱਤਰ ਬਾਲਕ ਹਰਗੋਬਿੰਦ ਜੀ ਉਹਨਾਂ ਨੂੰ ਖਤਮ ਕਰ ਦਿੱਤਾ ਜਾਏ। ਪਰ ਮਹਾਰਾਜ ਜੀ ਦੀ ਸੁਰਤ ਅਤ ਦੀ ਉੱਚੀ, ਉਸ ਬਾਣੀ ਦਾ ਬੋਝ ਤੇ ਨੇ, ਉਸ ਸਬਰ ਸ਼ਾਂਤੀ ਤੇ ਠੰਡ ਦੇ ਪੁੰਜ ਨੇ, ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਆਪਣੀ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਹਮਰੀ ਗਣਤ ਨਾ ਗਣੀਆਂ ਕਾਈ,
ਹਮਰੀ ਗਣਤ ਨਾ ਗਣੀਆਂ ਕਾਈ। ਹਮਰੀ ਦਾ ਲਫ਼ਜ਼ੀ ਅਰਥ ਹੈ ਜੀ ਸਾਡੀ, ਅਸਾਂ ਦੀ। ਗਣਤ ਦਾ ਅਰਥ ਕਰਾਂਗੇ ਕਿ ਆਪਣੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ। ਬੜੇ ਸਿੱਧੇ ਜਿਹੇ ਅਰਥ ਇਹ ਕਰੀਏ, ਹਮਰੀ ਗਣਤ ਨਾ ਗਣੀਆਂ ਕਾਈ। ਸਾਡੇ ਕੀਤੇ ਹੋਏ ਚੰਗੇ ਮੰਦੇ ਜਿਹੜੇ ਕਰਮ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਨਾ ਗਣੀਆਂ ਕਾਈ, ਉਹਨਾਂ ਚੰਗੇ ਮੰਦੇ ਕਰਮਾਂ ਦੀ ਗਿਣਤੀ ਕੀਤੀ ਹੀ ਨਹੀਂ। ਇਸ ਬੇਨਤੀ ਨੂੰ ਸੁਣ ਕੇ, ਹਮਰੀ ਗਣਤ ਨਾ ਗਣੀਆਂ ਕਾਈ, ਅਸਾਂ ਦੇ ਕੀਤੇ ਹੋਏ ਜਿਹੜੇ ਗੁਨਾਹ ਨੇ, ਮੰਦੇ ਚੰਗੇ ਕਰਮ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਨੇ, ਅਕਾਲ ਪੁਰਖ ਜੀ ਨੇ ਉਹਨਾਂ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਗਿਣਤੀ ਨਹੀਂ ਕੀਤੀ।
ਆਪਣਾ ਬਿਰਦ ਪਛਾਣ,
ਆਪਣਾ ਲਫ਼ਜ਼ ਦਾ ਅਰਥ ਅਸੀਂ ਪਰਮੇਸ਼ਵਰ ਨਾਲ ਕਰਾਂਗੇ, ਤੇ ਬਿਰਦ ਦਾ ਲਫ਼ਜ਼ੀ ਅਰਥ ਸੁਭਾਉ ਹੈ। ਅਸੀਂ ਬਿਰਦ ਸ਼ਬਦ ਬੜੀ ਵਾਰੀ ਵਰਤਨੇ ਆ। ਹਜ਼ੂਰ ਨੇ ਬਿਰਦ ਦਾ ਅਰਥ, ਮੈਨੂੰ ਪਤਾ ਹੈ, ਬਜ਼ੁਰਗ ਵੀ ਹੈ, ਪਰ ਇੱਥੇ ਆਪਣਾ ਬਿਰਦ ਪਛਾਣ, ਪਾਰ ਬ੍ਰਹਮ ਪਰਮੇਸ਼ਵਰ ਨੇ ਜੀ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਜਾਂ ਗਿਣਤੀ ਕਿਉਂ ਨਹੀਂ ਕੀਤੀ? ਕਿਉਂਕਿ ਪਰਮੇਸ਼ਵਰ ਦਾ ਜਿਹੜਾ ਮੁੱਢ ਕਦੀਮਾ ਸੁਭਾਅ ਹੈ, ਜਿਹੜਾ ਸ਼ੁਰੂ ਤੋਂ ਇਹਦਾ ਆਪਣਾ ਸੁਭਾਅ ਹੈ, ਪਿਆਰ ਵਾਲਾ, ਕਰੁਣਾ ਵਾਲਾ, ਤਰਸ ਵਾਲਾ, ਦਇਆ ਵਾਲਾ, ਜੀਵ ਨੂੰ ਬਖਸ਼ਣ ਵਾਲਾ, ਭੁੱਲਾਂ ਕਰਨ ਵਾਲੇ ਨੂੰ ਜੇ ਖਿਮਾ ਮੰਗੇ ਤੇ ਗੱਲ ਨਾਲ ਲਾਉਣ ਵਾਲਾ, ਉਹਨਾਂ ਨੇ ਆਪਣੇ ਬਿਰਦ ਵੱਲ ਝਾਤੀ ਮਾਰੀਏ, ਉਹਨਾਂ ਨੇ ਸਾਡੇ ਗੁਨਾਹ ਵੱਲ ਨਹੀਂ ਦੇਖਿਆ। ਫਿਰ ਅਰਜ਼ ਕਿ ਆਪਣੇ ਪਰਉਪਕਾਰ ਦੀ ਜਾਂ ਆਪਣੇ ਅੰਦਰ ਦੇ ਉਸ ਬਿਰਦ ਵੱਲ ਵਾਹਿਗੁਰੂ ਜੀ ਦੇਖ ਰਹੇ ਆ, ਸਾਡੇ ਕਰਮਾਂ ਵੱਲ ਨਹੀਂ ਦੇਖਿਆ। ਇਸ ਸ਼ਬਦ ਦੀ ਪਹਿਲੀ ਤੁਕ, ਹਮਰੀ ਗਣਤ ਨਾ ਗਣੀਆਂ ਕਾਹੀ, ਸਾਡੇ ਕੀਤੇ ਹੋਏ ਕਰਮਾਂ ਦੀ ਕੋਈ ਗਿਣਤੀ, ਕੋਈ ਲੇਖਾ, ਕੋਈ ਹਿਸਾਬ ਕਿਤਾਬ ਕੁਛ ਨਹੀਂ ਕੀਤਾ। ਕਿਉਂ? ਆਪਣਾ ਬਿਰਧ ਪਛਾਣ, ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਬਿਰਧ ਦੀ, ਆਪਣੇ ਸੁਭਾਅ ਦੀ, ਆਪਣੇ ਪਿਆਰ ਵਾਲੇ ਸੁਭਾਅ ਦੀ ਸੰਭਾਲ ਕੀਤੀ, ਉਹਦੀ ਵਰਤੋਂ ਕੀਤੀ ਹੈ।
ਹੱਥ ਦੇ ਰਾਖੇ ਕਰ ਆਪਣੇ,
ਹੱਥ ਦੇ ਰਾਖੇ ਕਰ ਆਪਣੇ। ਅਸੀਂ ਸਾਰੇ ਹੱਥ ਦੇ ਅਰਥ ਸਮਝਨੇ ਆ ਜੀ, ਖੱਤ। ਉਸਨੇ ਇੰਨੀ ਬਖਸ਼ਿਸ਼ ਕੀਤੀ, ਆਪਣੇ ਜਾਣ ਕੇ ਹੱਥ ਦੇ ਕੇ ਰੱਖ ਲਿਆ, ਹੱਥ ਦੇ ਕੇ ਉਹਨੇ ਬਚਾ ਲਿਆ। ਹੱਥ ਦੇ ਰਾਖੇ ਕਰ ਆਪਣੇ ਤੇ ਖੱਤ ਦੇ ਕੇ ਬਚਾਇਆ, ਤੇ ਨਾਲ ਇਹ ਬਖਸ਼ਿਸ਼ ਕੀਤੀ ਹੈ।
ਸਦਾ ਸਦਾ ਰੰਗ ਮਾਣ,
ਸਦਾ ਸਦਾ ਰੰਗ ਮਾਣ। ਰੰਗ ਦਾ ਅਰਥ ਖੁਸ਼ੀ, ਪ੍ਰਸੰਨਤਾ। ਕਹਿਣ ਲੱਗੇ ਖੱਤ ਦੇ ਕੇ ਰੱਖ ਲਿਆ ਹੈ, ਕੋਈ ਲੇਖਾ ਜੋਖਾ ਨਹੀਂ ਕੀਤਾ। ਉਸ ਦੇ ਇਸ ਬਿਰਧ ਬਾਣੀ ਕਰਕੇ ਸਦੀਵ ਕਾਲ ਵਾਸਤੇ ਸਾਨੂੰ ਪ੍ਰਸੰਨਤਾ ਬਖਸ਼ ਦਿੱਤੀ ਹੈ। ਸਦੀਵ ਕਾਲ ਵਾਸਤੇ ਖੁਸ਼ੀਆਂ, ਖੇੜਾ, ਆਨੰਦ, ਅੰਦਰ ਦਾ ਚਾਉ ਬਖਸ਼ ਦਿੱਤਾ ਹੈ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਪਹਿਲੀਆਂ ਦੋ ਤੁਕਾਂ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਆਪਾਂ ਇਹਨਾਂ ਦੋ ਤੁਕਾਂ ਦੀ ਵਿਚਾਰ ਥੋੜ੍ਹੀ ਜਿਹੀ ਵਿਸਤਾਰ ਸਹਿਤ ਕਰਨ ਦਾ ਯਤਨ ਕਰਾਂਗੇ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇਸ ਜੀਵ ਦੀਆਂ ਅਰਦਾਸਾਂ, ਇਸ ਜੀਵ ਦੀ ਬੇਨਤੀ ਤੇ ਕਰਤੇ ਪੁਰਖ ਦੇ ਬਿਰਧ ਦੀ, ਕਰਤੇ ਪੁਰਖ ਦੀ ਕਿਰਪਾਲਤਾ ਦੀ, ਉਹਦੇ ਸੁਭਾਅ ਦਾ ਬੜੀ ਵਾਰੀ ਜ਼ਿਕਰ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੁਝ ਕਰਮ ਅਸੀਂ ਕਰਨੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਹਰ ਕਰਮ ਦਾ ਲੇਖਾ ਹੈ। ਇਸ ਸ਼ਬਦ ਨੂੰ ਸੁਣਿਓ, ਕਿਉਂਕਿ ਇਹ ਦੋ ਤੁਕਾਂ ਅੱਜ ਬਹੁਤ ਬਰੀਕੀ ਨਾਲ ਵਾਚਣ ਵਾਲੀਆਂ ਨੇ। ਜੋ ਅਸੀਂ ਕਰਮ ਕਰਨੇ ਹਾਂ, ਉਹਨਾਂ ਕੀਤੇ ਹੋਏ ਕਰਮਾਂ ਦਾ ਲੇਖਾ ਹੈ। ਜਿਵੇਂ ਆਪ ਜਪਜੀ ਸਾਹਿਬ ਵਿੱਚ ਪਾਠ ਕਰਦੇ ਹੋ, ਕਰਮੀ ਆਪੋ ਆਪਣੀ। ਇਹ ਕੀ ਹੈ ਜੀ? ਇਹ ਕਰਮ ਦਾ ਹੀ ਹਿਸਾਬ ਹੈ, ਰਿਜ਼ਲਟ ਹੈ। ਕਰਮੀ ਆਪੋ ਆਪਣੀ, ਕਿ ਨੇੜਾ ਹੈ ਕਿ ਦੂਰ। ਕਰਮ ਆਪੋ ਆਪਣੇ ਨੇ, ਉਸ ਕਰਮ ਦੀ ਫਲ ਸਦਕਾ ਕੋਈ ਪਰਮਾਤਮਾ ਦੇ ਨੇੜੇ ਹੋ ਗਿਆ, ਕੋਈ ਦੂਰ ਚਲਾ ਗਿਆ ਹੈ। ਦੂਸਰਾ ਬਚਨ, ਇਹ ਵੀ ਜਪਜੀ ਸਾਹਿਬ ਵਿੱਚੋਂ, ਪੁੰਨੀ ਪਾਪੀ ਆਖਣ ਨਾਹੇ। ਪੁੰਨ ਔਰ ਪਾਪ ਇਹ ਕੇਵਲ ਕਹਿਣ ਮਾਤਰ ਮੁਹਾਵਰੇ ਨਹੀਂ, ਕਰ ਕਰ ਕਰਨਾ। ਜੋ ਕੁਝ ਆਪਾਂ ਕਰਨੇ ਹਾਂ, ਲਿਖ ਲੈ ਜਾਓ। ਜੋ ਕਰਮ ਕਰਨੇ ਆ ਸਾਨੂੰ ਲਿਖ ਕੇ ਇਹ ਨਾਲ ਜਾਏਗਾ। ਫਿਰ ਬੇਨਤੀ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ, ਇਹ ਹੈ ਕਰਮ ਦਾ ਰਿਜ਼ਲਟ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਇਹ ਕਰਮ ਹੈ। ਜਿਵੇਂ ਆਪਾਂ ਪਾਠ ਕਰਨੇ ਆ, ਕੱਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜਾਂ ਦਾਤਾਰ ਦੇ ਬਚਨ ਨੇ ਕਿ ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਦੇਖੋ, ਇਹਦਾ ਮਤਲਬ ਜੋ ਕਰਮ ਕਰਨੇ ਉਹਦਾ ਲੇਖਾ ਹੈ। ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਸਾਡੇ 'ਤੇ ਕਿਰਪਾ ਕੀਤੀ। ਸੱਚ ਇਹ ਵੇ, ਜਦੋਂ ਕੋਈ ਬੰਦਾ ਆਪਣੀ ਜ਼ਿੰਦਗੀ 'ਚ ਕੋਈ ਕਰਮ ਕਰਕੇ ਉਹਨੂੰ ਅਹਿਸਾਸ ਹੋ ਜਾਏ ਮੈਂ ਮੰਦੇ ਕਰਮ ਕੀਤੇ, ਉਹਨੂੰ ਅਹਿਸਾਸ ਹੋ ਜਾਏ ਕਿ ਮੈਂ ਬਿਲਕੁਲ ਮਾੜਾ ਕਰਮ ਕਰ ਬੈਠਾ, ਫਿਰ ਉਹਦੇ ਅੰਦਰ ਜੀ ਇੱਕ ਪਛਤਾਵੇ ਦੀ ਚਿਣਗ ਬਲਦੀ ਹੈ, ਜਿਹੜੇ ਅਸੀਂ ਅੱਜ ਵਿਚਾਰ ਕਰਨੀ ਹੈ। ਕਰਮ ਉਹਨੇ ਮਾੜੇ ਕੀਤੇ ਨੇ, ਪਰ ਉਹਦੇ ਅੰਦਰ ਇੱਕ ਪਛਤਾਵੇ ਦੀ ਚਿਣਗ ਬਣ ਲੱਗ ਪਈ ਹੈ। ਉਹ ਜਦੋਂ ਕਿਤੇ ਇਕਾਂਤ ਵਿੱਚ ਬੈਠਦਾ ਹੈ, ਜਦੋਂ ਕਿਤੇ ਰਾਤ ਨੂੰ ਲੇਟਦਾ ਹੈ, ਸੱਚ ਇਹ ਵੀ ਉਹਦੇ ਕੀਤੇ ਹੋਏ ਕਰਮ ਜਿਹੜੇ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਜਾਂਦੇ ਨੇ, ਉਹ ਘਰ ਵਿੱਚ ਬੈਠਾ ਵੀ ਭੈ ਨਾਲ, ਡਰ ਨਾਲ, ਇਉਂ ਕਵਾਂ ਵੀ ਆਪਣੇ ਕੀਤੇ ਹੋਏ ਕਰਮਾਂ ਤੋਂ ਖੌਫ ਖਾ ਕੇ ਕੰਬੀ ਜਾਂਦਾ ਹੈ। ਫਿਰ ਉਹਦੇ ਮਨ 'ਚ ਉੱਠਦਾ ਹੈ ਕਿ ਜੋ ਮੈਂ ਕਰ ਚੁੱਕਾ ਹਾਂ, ਕੀ ਇਸ ਜਨਮ ਦੇ ਵਿੱਚ ਇਸ ਦਾ ਕਿਤੇ ਨਿਸ਼ਤਾਰਾ ਹੈ? ਕੀ ਇਸ ਕੀਤੇ ਹੋਏ ਕਰਮ ਦਾ ਕਿਤੇ ਨਾ ਕਿਤੇ ਕੋਈ ਮੁਆਫੀਨਾਮਾ ਹੈ? ਕੀ ਇਸ ਕੀਤੇ ਹੋਏ ਕਰਮ ਤੋਂ ਮੈਂ ਕਿਤੇ ਛੁੱਟ ਸਕਣਾ ਵਾਂ? ਫਿਰ ਉਹ ਜਿਹੜਾ ਹੈ ਉਹ ਧਰਮ ਦੀ ਦੁਨੀਆ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਛਤਾਵੇ ਵਾਲੇ ਬੰਦੇ ਦੀ ਫਿਰ ਆਪਣੀਆਂ ਅੰਮ੍ਰਿਤ ਰਹਿਮਤਾਂ ਵਰਤਾਉਂਦੀ ਹੈ। ਇਸ ਸ਼ਬਦ ਨੂੰ ਫਿਰ ਜੀ ਜਦੋਂ ਅੰਦਰ ਇਹ ਪਛਤਾਵਾ ਹੋਵੇ, ਉਂਝ ਵੈਸੇ ਜਦੋਂ ਪਛਤਾਵਾ ਉਪਜਦਾ ਬਾਣੀ ਦਾ ਪਾਠ ਕਰਦਿਆਂ ਜਿੰਨੀ ਕੁ ਦਾਤੇ ਸੋਝੀ ਦਿੱਤੀ, ਪਛਤਾਵਾ ਹਮੇਸ਼ਾ ਦੋ ਗੱਲਾਂ ਦਾ ਹੁੰਦਾ। ਇੱਕ ਹੁੰਦਾ ਕਿ ਇਹ ਕੰਮ ਮੈਂ ਨਹੀਂ ਸਨ ਕਰਨੇ, ਮੈਂ ਕਰ ਬੈਠਾ ਵਾਂ। ਫਿਰ ਸ਼ਬਦ ਸੁਣਿਓ, ਦੋ ਗੱਲਾਂ ਦਾ ਪਛਤਾਵਾ ਹੁੰਦਾ, ਦੋ ਚੀਜ਼ਾਂ ਦਾ। ਇਹ ਕਰਮ ਮੈਂ ਨਹੀਂ ਸਨ ਕਰਨੇ ਪਰ ਮੈਂ ਜ਼ਿੰਦਗੀ 'ਚ ਕਰ ਲਏ ਨੇ। ਦੂਜਾ ਪਛਤਾਵਾ ਇਹ ਹੁੰਦਾ ਕਿ ਜੋ ਕੁਝ ਮੈਂ ਜ਼ਿੰਦਗੀ 'ਚ ਕਰਨਾ ਸੀ ਉਹ ਮੈਂ ਸਾਰੀ ਜ਼ਿੰਦਗੀ ਕੀਤਾ ਨਹੀਂ। ਬਸ ਆਹੀ ਦੋ ਗੱਲਾਂ ਨੇ ਜਿਹੜੀਆਂ ਪਛਤਾਵੇ ਨੂੰ ਜਨਮ ਦਿੰਦੀਆਂ ਨੇ। ਫਿਰ ਸ਼ਬਦ ਕਹਿ ਕਿ ਜੋ ਕੁਝ ਨਹੀਂ ਸੀ ਕਰਨਾ ਉਹ ਮੈਂ ਕਰ ਬੈਠਾ, ਉਹਦੇ ਕੀਤੇ ਹੋਏ ਦਾ ਪਛਤਾਵਾ ਮੇਰੇ ਅੰਦਰ ਨੂੰ ਤਪਾ ਰਿਹਾ ਹੈ। ਤੇ ਦੂਜੇ ਪਾਸੇ ਇਹ ਜੋ ਜ਼ਿੰਦਗੀ 'ਚ ਮੈਂ ਕਰਨਾ ਸੀ ਉਹ ਮੈਂ ਬਿਲਕੁਲ ਨਹੀਂ ਕੀਤਾ, ਸੱਚ ਇਹ ਵੀ ਜਿਹੜਾ ਕਰਨਾ ਸੀ ਉਹ ਕੀਤਾ ਨਹੀਂ, ਉਹਦਾ ਪਛਤਾਵਾ ਵੀ ਮੈਨੂੰ ਸੌਣ ਨਹੀਂ ਦਿੰਦਾ। ਚਲੋ ਇਹਨਾਂ ਨੂੰ ਬਾਣੀ ਦਾ ਪ੍ਰਮਾਣ ਲਾਂਗੇ ਹੋਰ ਸੌਖਾ ਹੋ ਜਾਏਗਾ। ਆਪ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ, ਜੋ ਕਰਨਾ ਸੀ ਨਹੀਂ ਕੀਤਾ ਉਹਦਾ ਪਛਤਾਵਾ, ਜੋ ਨਹੀਂ ਸੀ ਕਰਨਾ ਉਹ ਜ਼ਿੰਦਗੀ 'ਚ ਕਰ ਬੈਠਾ, ਹੁਣ ਮੇਰਾ ਬਣੇਗਾ ਕੀ। ਆਹ ਸ਼ਬਦ ਹੈ ਜਿਹੜਾ ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਖੁਰੀਆ, ਇਹਦੇ ਅੰਤਲੇ ਬਚਨ ਪੜੋ। ਇਹ ਆਹੀ ਨੇ ਜੋ ਮੈਂ ਦੋ ਸ਼ਬਦ ਬੋਲੇ ਨੇ, ਉਹ ਬਚਨ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ। ਇਹਦਾ ਮਤਲਬ ਇੱਕ ਪਛਤਾਵੇ ਦੀ ਚਿੰਗ ਹੈ। ਅਗਲੇ ਬਚਨ ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਇਹ ਹੈ ਪਛਤਾਵਾ ਇਸ ਚੀਜ਼ ਦਾ ਕਿ ਇਹ ਕਰਨਾ ਸੀ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕੀਤਾ। ਫਿਰ ਸ਼ਬਦ ਜਪ ਨਹੀਂ ਕੀਤਾ ਨਾਮ ਦਾ, ਤਪ ਨਹੀਂ ਕੀਤਾ ਸੇਵਾ ਦਾ, ਇੰਦਰੀਆਂ ਆਪਣੀਆਂ ਮੈਂ ਸੰਯਮ 'ਚ ਟਿਕਾ ਨਹੀਂ ਸਕਿਆ, ਇੰਦਰੀਆਂ ਮੇਰੀਆਂ ਬਾਹਰ ਮੁਕੇ ਵਿਸ਼ਾਂ ਵਿੱਚ ਹੀ ਪ੍ਰਵਿਰਤ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਜੋ ਧਰਮ ਕਮਾਉਣਾ ਸੀ ਉਹ ਮੈਂ ਆਪਣੀ ਜ਼ਿੰਦਗੀ 'ਚ ਕਮਾਇਆ ਨਹੀਂ। ਇਹਦਾ ਮਤਲਬ ਇਹ ਪਛਤਾਵਾ ਉਸ ਗੱਲ ਦਾ ਹੈ ਕਿ ਜੋ ਮਨੁੱਖਾ ਦੇਹੀ ਲੈ ਕੇ ਕਰਨਾ ਸੀ ਮੈਂ ਜ਼ਿੰਦਗੀ 'ਚ ਨਹੀਂ ਕੀਤਾ। ਤੇ ਸੱਚੀ ਮੁੱਚੀ ਬੰਦਾ ਫਿਰ ਸੋਚਦਾ ਵੀ ਬਣੇਗਾ ਕੀ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਖਰ ਰਾਇਆ। ਇੱਕ ਤਾਂ ਇਹ ਪਛਤਾਵਾ ਆ ਗਿਆ। ਹੁਣ ਦੂਜਾ ਪਛਤਾਵਾ ਅਗਲੀ ਤੁਕ 'ਚ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਹਮ ਨੀਚ ਕਰਮਾਂ। ਇਹ ਪਛਤਾਵਾ ਅੰਦਰ ਨੂੰ ਲੱਗ ਗਿਆ ਕਿ ਆਹ ਕਰਮ ਮੈਂ ਜਿਹੜੇ ਨੀਚ ਕਰ ਬੈਠਾ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਰ ਇਹਦੇ ਵਿੱਚ ਵੀ ਇੱਕ ਬਖਸ਼ਿਸ਼ ਕਹਿ ਕਿ ਘੱਟੋ ਘੱਟ ਇਹ ਪਛਤਾਵਾ ਤਾਂ ਹੋ ਗਿਆ ਵੀ ਇਹ ਕਰਮ ਨਹੀਂ ਕੀਤੇ ਜਿਹੜੇ ਕਰਨੇ ਚਾਹੀਦੇ ਸਨ, ਤੇ ਜਿਹੜੇ ਕਰ ਬੈਠਾ ਵਾਂ ਸੱਚੀ ਮੁੱਚੀ ਉਹਨਾਂ ਦਾ ਪਛਤਾਵਾ ਹੈ। ਜੋ ਕਰਮ ਨਹੀਂ ਸਨ ਕਰਨੇ ਉਹ ਕਰ ਲਏ, ਜੋ ਕਰਨੇ ਸਨ ਉਹ ਕੀਤੇ ਨਹੀਂ। ਥੋੜ੍ਹਾ ਜਿਹਾ ਹੋਰ ਇਸ ਨੂੰ ਬਾਣੀ 'ਚੋਂ ਦੇਖੀ, ਗੁਰਮੁਖੋ ਸੱਚ ਇਹ ਜੇ ਕਿ ਜਦੋਂ ਬੰਦਾ ਭੁੱਲ ਕਰਕੇ ਇਹ ਮੰਨ ਲੈ ਮੈਂ ਗਲਤੀ ਕੀਤੀ, ਸੱਚ ਇਹ ਗੁਰੂ ਸਾਹਮਣੇ ਖਲੋ ਜਾਏ, ਮੈਂ ਸੱਚਮੁੱਚ ਗਲਤੀ ਕੀਤੀ, ਭੁੱਲ ਕੀਤੀ, ਰੱਬਾ ਮੈਨੂੰ ਬਖਸ਼ ਦੇ, ਸੱਚ ਇਹ ਪਰਮਾਤਮਾ ਜੇ ਪਛਤਾਵੇ ਦੇ ਅਥਰੂ ਕੋਈ ਸੜਦਾ ਉਹਦੇ ਡਿੱਗੇ ਹੋਏ ਅਥਰੂਆਂ ਨੂੰ ਵੀ ਉਹ ਸਾਂਭ ਲੈਂਦਾ ਹੈ। ਅੱਜ ਸਥਿਤੀ ਇਹ ਵੇ ਕਿ ਭੁੱਲ ਵੀ ਕਰਨੇ ਆ, ਗਲਤੀ ਵੀ ਕਰਨੇ ਆ, ਪਾਪ ਵੀ ਕਰਨੇ ਆ, ਤੇ ਕਮਾਲ ਦੀ ਗੱਲ ਉਸ ਕੀਤੇ ਹੋਏ ਪਾਪ ਨੂੰ ਇਹ ਸਿੱਧ ਕਰਨ ਦਾ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਾਂ, ਜੋ ਕਸਾਂ ਕੀਤਾ ਉਹ ਬਿਲਕੁਲ ਠੀਕ ਕੀਤਾ ਹੈ। ਗੁਰੂ ਨਾਲ ਟਿੱਚਰਾਂ ਨਾ ਕਰੀਏ, ਗੁਰੂ ਨਾਲ ਮਖੌਲ ਨਾ ਕਰੀਏ, ਉਹਦੀ ਅਣਦਿਸਦੀ ਖੇਡ ਜਦੋਂ ਵਾਪਰਦੀ ਹੈ ਸੱਚਮੁੱਚ ਰੋਲ ਕੇ ਰੱਖ ਦਿੰਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਦੇਖੋ ਉਹਦਾ ਬਿਰਧ ਕੈਸਾ ਹੈ। ਇਹ ਗੁਨਾਹ ਕੀਤੇ ਉਹ ਮੰਨ ਲਏ, ਤੇ ਕਮਾਲ ਦਾ ਉਹਦਾ ਬਿਰਧ ਇਸ ਤਰ੍ਹਾਂ ਹੈ ਜਿਵੇਂ ਇੱਕ ਮਾਂ ਦਾ ਬਿਰਧ ਹੈ ਜੀ। ਮਾਂ ਦਾ ਸੁਭਾਅ, ਬੀਬੀਆਂ ਭੈਣਾਂ ਬੈਠੀਆਂ ਨੇ ਘਰਾਂ 'ਚ, ਤੁਸੀਂ ਸੁਣ ਰਹੇ ਹੋ, ਰੱਬ ਦਾ ਬਿਰਧ ਤੇ ਮਾਪਿਆਂ ਦਾ ਬਿਰਧ ਇੱਕੋ ਜਿਹਾ ਹੈ। ਉਹ ਆਪਣੇ ਬਿਰਧ ਨੂੰ ਪਹਿਚਾਣਦਾ ਜਿਵੇਂ ਮਾਂ। ਗੁਰਬਾਣੀ 'ਚ ਮਹਾਰਾਜ ਜੀ ਨੇ ਕਿਹਾ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਆਪਣਾ ਬਿਰਧ ਪਛਾਣ। ਇੱਕ ਬੱਚਾ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕਰਦਾ, ਰੱਜ ਕੇ ਮਾੜੀ ਤੋਂ ਮਾੜੀ ਗਲਤੀ ਕਰ ਬੈਠਦਾ। ਪਰ ਮਾਂ ਬਾਪ ਦਾ ਸੁਭਾਅ ਕੀ ਹੈ ਜੀ? ਆਪ ਜੀ ਦੇਖੋ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਸਾਨੂੰ ਸੁਭਾਅ ਸਮਝਾਉਣ ਦੇ ਲਈ ਬਾਣੀ ਵਿੱਚ ਪ੍ਰਮਾਣ ਹੀ ਦਿੱਤੇ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਜਿਵੇਂ ਇੱਕ ਬੱਚਾ ਭੋਲ ਅਣਭੋਲ ਪੁਣੇ ਵਿੱਚ ਲੱਖਾਂ ਗੁਨਾ ਕਰ ਦਿੰਦਾ ਹੈ। ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਲਾਵੇ ਗੱਲ ਲਾਵੇ। ਇਹ ਰੱਬ ਦਾ ਸੁਭਾਅ ਹੈ, ਇਹ ਉਹਦਾ ਬਿਰਧ ਹੈ। ਜਿਵੇਂ ਇੱਕ ਪਿਤਾ ਦਾ ਸੁਭਾਅ ਹੈ ਕਿ ਗਲਤੀ ਗੁਨਾਹ ਕਰਦਾ, ਉਹਨੂੰ ਝਿੜਕਦਾ, ਉਹਨੂੰ ਝੰਬਦਾ, ਉਹਨੂੰ ਮਾਰਦਾ ਹੈ, ਫਿਰ ਵੀ ਉਹਨੂੰ ਡਿੱਗੇ ਨੂੰ ਆਪਣੇ ਗਲੇ ਨਾਲ ਲਾਂਦਾ। ਸੱਚ ਇਹ ਵੇ ਗੁਰਮੁਖੋ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਰੱਬ ਇੱਕ ਬਾਪੂ ਦੀ ਤਰ੍ਹਾਂ ਹੈ, ਅਸੀਂ ਕਿੰਨੀਆਂ ਭੁੱਲਾਂ ਕਰਨੇ ਆ, ਉਹ ਦੁੱਖ ਦੀਆਂ ਝਿੜਕਾਂ ਵੀ ਮਾਰ ਦਿੰਦਾ, ਤੇ ਜਦੋਂ ਇਹਦੇ ਦਰ ਤੇ ਆਉਂਦੇ ਹਾਂ ਫਿਰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਸਤਿਗੁਰੂ ਦੇ ਬਚਨ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਲਾਵੇ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਇਹ ਬਿਰਧ ਹੋ ਗਿਆ ਇੱਕ ਬਾਪ ਦਾ, ਪਿਤਾ ਦਾ ਸੁਭਾਅ ਹੈ। ਇੱਕ ਬਾਣੀ ਚ ਹੋਰ ਬਚਨ ਅਸੀਂ ਲੈ ਲਈਏ, ਕਿਉਂਕਿ ਮੇਰੀ ਇੱਛਾ ਸੀ ਕਿ ਇਹਨਾਂ ਦੋ ਤੁਕਾਂ ਤੇ ਅਸੀਂ ਆਪਣੀ ਵੀ ਅਰਦਾਸ ਅੱਜ ਕਰੀਏ ਕਿ ਮਾਲਕ ਜੀ ਸਾਡੀਆਂ ਗਿਣਤੀਆਂ ਨਾ ਕਰੀ, ਅਸੀਂ ਗਿਣਤੀ ਨਾਲ ਬਿਲਕੁਲ ਨਹੀਂ ਬਖਸ਼ੇ ਜਾਣਾ। ਸਿਰਫ ਇੱਕ ਪੱਖ ਕੇ ਵਾਹਿਗੁਰੂ ਦਾ ਬਿਰਧ ਕੀ ਹੈ? ਇੱਥੇ ਪਿਤਾ ਦਾ ਸੁਭਾਅ ਕਿਹਾ ਕਿ ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ। ਇਹਦਾ ਮਤਲਬ ਉਹ ਲੱਖਾਂ ਗੁਨਾ ਭੁੱਲ ਗਿਆ ਨਾ ਜੀ। ਹੁਣ ਇੱਕ ਬਚਨ ਹੈ ਬਾਬਾ ਕਬੀਰ ਸਾਹਿਬ ਭਗਤ ਜੀ ਦਾ, ਉਹ ਸ਼ਬਦ ਹੈ ਸੁੱਤ ਅਪਰਾਧ ਕਰਤ ਹੈ ਜੇਤੇ। ਉੱਥੇ ਮਾਂ ਦਾ ਬਿਰਧ ਕਿਆ ਹੈ? ਮਾਂ ਦਾ ਸੁਭਾਅ ਕੀ ਹੈ? ਸੁੱਤ ਦਾ ਅਰਥ ਹੈ ਪੁੱਤਰ, ਪੁੱਤਰ ਗਲਤੀਆਂ ਕਰਦਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਕਸ ਤੇਤੇ, ਆਪਣਾ ਬਿਰਧ ਪਛਾਣ, ਖਮਰੀ ਗਣਤ ਨਾ ਗਣੀਆਂ ਕਾਈ। ਜਿਵੇਂ ਇੱਕ ਮਾਂ ਉਹਦੇ ਕੀਤੇ ਹੋਏ ਗੁਨਾਹਾਂ ਨੂੰ ਚੇਤੇ ਕਰਦੀ, ਇਸੇ ਤਰ੍ਹਾਂ ਪਰਮਾਤਮਾ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਮਾਂ ਦੀ ਤਰ੍ਹਾਂ ਹੈ। ਇੱਕ ਬੱਚਾ ਮਾਂ ਦੇ ਸਾਹਮਣੇ ਕਈ ਵਾਰੀ ਆਪਣੀਆਂ ਅੱਖਾਂ ਕੱਢ ਕੇ ਉੱਚੀ ਗੁੱਸੇ ਵਿੱਚ ਬੋਲਦਾ ਹੈ, ਕਹਿੰਦੇ ਨੇ ਵਾਹ ਮਾਂ ਦਾ ਬਿਰ ਦੇਖੋ, ਏ ਇਸ ਬੱਚੇ ਦੇ ਇਸ ਹਰਕਤ ਨੂੰ ਵੀ ਮਾਫ਼ ਕਰ ਦਿੰਦੀ ਏ, ਕਿਉਂਕਿ ਉਹਦਾ ਬਿਰਧ ਹੈ ਭੁੱਲ ਗਿਆ ਨੂੰ ਗਲੇ ਨਾਲ ਲਾਣਾ ਹੈ। ਮਹਾਰਾਜ ਦੇ ਸ਼ਬਦ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮ ਮਈਆ ਖਾਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਜੇ ਅਤ ਕਰੋਪ ਕਰੇ ਕਰਤਾਇਆ, ਇਹਦਾ ਅਰਥ ਜੇ ਬੱਚਾ ਕ੍ਰੋਧਿਤ ਹੋ ਜਾਏ, ਗੁੱਸੇ ਵਿੱਚ ਆ ਜਾਏ, ਮਾਂ ਵੱਲ ਤਾਏ, ਤਾਂ ਪੀ ਚੀਤ ਨਾ ਰਾਖ ਸਮਾਇਆ, ਚੀਤ ਨਾ ਰਾਖ ਸਮਾਇਆ, ਖਮਰੀ ਗਣਤ ਨਾ ਗਣੀਆਂ ਕਾਈ। ਜਿਵੇਂ ਪਰਮਾਤਮਾ ਇਸ ਤਰ੍ਹਾਂ ਹੀ ਮਾਂ, ਜਿਵੇਂ ਮਾਂ ਇਸ ਤਰ੍ਹਾਂ ਪ੍ਰਭੂ, ਜਿਵੇਂ ਮਾਂ ਬੱਚੇ ਦੇ ਇਸ ਹਰਕਤ ਨੂੰ ਚਿੱਤ ਵਿੱਚ ਨਹੀਂ ਲਿਆਉਂਦੀ। ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜਦੋਂ ਜੀ ਭੁੱਲ ਕੇ ਖਿਮਾ ਮੰਗਦਾ, ਉਹ ਵੀ ਫਿਰ ਚੇਤੇ ਚ ਨਹੀਂ ਲਿਆਉਂਦਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮ ਮਈਆ ਖੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੋਰ ਮੇਰਾ। ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਪੀ ਚੀਤ ਨਾ ਰਾਖ ਸਮਾਇਆ, ਗੁਰਮੁਖੋ ਮਾਈ ਫਿਰ ਵੀ ਚੇਤੇ ਚ ਨਹੀਂ ਰੱਖਦੀ। ਇਸੇ ਤਰ੍ਹਾਂ ਮੇਰਾ ਗੁਰੂ ਤੇ ਰੱਬ ਵੀ ਚੇਤੇ ਵਿੱਚੋਂ ਕੱਢ ਦਿੰਦਾ ਹੈ ਜਦੋਂ ਕਿਰਪਾ, ਕਿਉਂਕਿ ਅੱਜ ਅਸੀਂ ਬਿਰਧ ਦੀ ਗੱਲ ਕਰ ਰਹੇ ਹਾਂ ਨਾ, ਆਪਣਾ ਬਿਰਧ ਪਛਾਣ, ਉਹਨੇ ਆਪਣਾ ਬਿਰਧ ਪਛਾਣ ਕੇ। ਸਤਿਗੁਰੂ ਦੇ ਘਰ 'ਚ ਘਟਨਾ ਵਾਪਰਦੀ ਹੈ, ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਸੰਖੇਪ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਮੈਂ ਹੁਣੇ ਕਿਹਾ, ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਦੇ ਦਿਨ ਵੀ ਆਏ, ਭੁੱਖ ਦੇ ਦਿਨ ਵੀ ਆਏ। ਸੱਚ ਇਹ ਵੇ ਅਪਮਾਨਿਤ ਕਰਨ ਦਾ ਵੀ ਯਤਨ ਕੀਤਾ, ਜਾਨੋਂ ਮਾਰਨ ਦਾ ਯਤਨ ਕੀਤਾ, ਅੰਤ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਅਰਜੁਨ ਦੇਵ ਬੜੇ ਕਿਰਪਾਲੂ ਨੇ, ਮੈਂ ਆਪ ਨੂੰ ਬੇਨਤੀ ਕਰਨ ਲੱਗਾ ਬਿਰਧ ਦੀ, ਆਪਣਾ ਬਿਰਧ ਪਛਾਣ। ਗੁਰੂ ਘਰ 'ਚ ਦੋ ਰਬਾਬੀ ਕੀਰਤਨ ਕਰਦੇ ਨੇ, ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡ ਜੀ। ਚਲੋ ਅਸੀਂ ਭਾਈ ਸੱਤਾ, ਭਾਈ ਬਲਵੰਡ ਕਹਿੰਦੇ ਜੋ ਸ਼ਬਦ ਨੇ, ਮੈਂ ਜ਼ਿਆਦਾ ਸਾਖੀ 'ਚ ਨਹੀਂ, ਸਿਰਫ ਬੇਨਤੀ ਕਰਨੀ। ਬਿਰਧ ਕੀਰਤਨ ਕਰਦੇ ਨੇ, ਸੰਗਤ ਬਹੁਤ ਮੁਹੱਬਤ ਕਰਦੀ, ਬਹੁਤ ਪਿਆਰ ਕਰਦੀ, ਅਤੇ ਕਈ ਵਾਰੀ ਜਿਹੜਾ ਚੰਗਾ ਗੁਣਕ ਹੈ, ਸ਼ੁਭ ਗੁਣਕ ਹੈ, ਰੱਬ ਤਰਸ ਕਰੇ ਸਿਮਰਨ ਦੀ, ਸੇਵਾ ਦੀ, ਸੰਗਤ ਦੀ, ਗੁਰੂ ਦੇ ਚਰਨਾਂ ਦੇ ਭਾਂਡੇ ਮਾਂਜਣ ਦੀ ਝਾੜੂ ਲਾਉਣ ਦੀ ਨਿਮਾਣੇਪਣ ਦੀ ਨਿਮਰਤਾ ਦੀ ਦਾਤ ਦੇ ਫਿਰ ਤਾਂ ਸ਼ਾਇਦ ਇੰਨੀ ਤਾਕਤ ਪਚ ਜਾਏ ਨਹੀਂ ਤੇ ਪਿਆਰਿਓ ਪਰਮਾਰਥ ਵੀ ਜਦੋਂ ਬੰਦਾ ਗੁਣੀ ਹੁੰਦਾ ਹੈ ਨਾ ਮੈਂ ਪਰਮਾਰਥ ਸ਼ਬਦ ਵਰਤਿਆ ਧਰਮ ਦੀ ਦੁਨੀਆਂ 'ਚ ਕੀਰਤਨ ਕਰਦਾ ਹੈ ਕਥਾ ਕਰਦਾ ਹੈ ਪਾਠ ਚੰਗਾ ਕਰਦਾ ਸੇਵਾ ਯਾਦਾ ਕਰਦਾ ਸੱਚਮੁੱਚ ਕਈ ਵਾਰੀ ਪਰਮਾਤਮਾ ਇਹੋ ਜਿਹੀ ਪ੍ਰੀਖਿਆ ਪਾ ਜਾਂਦਾ ਹੈ ਇਹਦਾ ਗੁਣ ਹੀ ਕਈ ਵਾਰੀ ਰੱਬ ਤੋਂ ਵਿਛੋੜ ਕੇ ਰੱਖ ਦਿੰਦਾ ਹੈ ਤਾਂ ਗੁਣ ਹੋਈ ਉਸੇ ਗੁਣ ਕਰਕੇ ਜੁੜਿਆ ਹੈ ਪਰ ਜਦੋਂ ਉਸ ਗੁਣ ਦੀ ਖੌਮੇ ਆਉਂਦੀ ਹੈ ਉਸ ਗੁਣ ਦਾ ਹੰਕਾਰ ਆਉਂਦਾ ਤੇ ਉਹੀ ਇਨਸਾਨ ਜਿਹੜਾ ਪਰਮਾਤਮਾ ਤੋਂ ਦੂਰੀ ਬਣ ਜਾਂਦੀ ਹੈ ਸ਼ਾਇਦ ਇਹੀ ਕਾਰਨ ਕਿ ਮਹਾਰਾਜ ਨੇ ਸ਼ੁਭ ਗੁਣਾਂ ਦੀ ਖੌਮੇ ਦਾ ਜ਼ਿਕਰ ਬਾਣੀ 'ਚ ਬੜੀ ਵਾਰੀ ਕੀਤਾ ਚਲੋ ਮਲੀਨ ਜਿਹੜੇ ਮੈਲੇ ਕਰਮ ਨੇ ਉਹਨਾਂ ਤੇ ਕਿਹਾ ਹੀ ਇਹ ਪਾਪ ਹੈ ਸ਼ੁਭ ਕਰਮਾਂ ਦੀ ਗੱਲ ਕਰਦੇ ਹਾਂ ਜਿਵੇਂ ਪਾਠ ਪੜਿਓ ਇਹ ਕਰਮ ਮਾੜਾ ਨਹੀਂ ਪਾਠ ਦੀ ਰੋਜ਼ ਅਸੀਂ ਗੱਲ ਕਰਦੇ ਹਾਂ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਹੰਗ ਬੁੱਧ ਬੰਧੇ ਸ਼ੁਭ ਕਰਮੇ ਪਰ ਹੋਮੇ ਨੇ ਬੰਨ ਲਿਆ ਆਹ ਪਾਠ ਕਰ ਦਿਓ ਮਹਾਰਾਜ ਦਾ ਇੱਕ ਬਚਨ ਹੋਰ ਹੈ ਤੀਰਥ ਵਰਤ ਅਰ ਦਾਨ ਕਰ ਕਰਮ ਮਾੜਾ ਨਹੀਂ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਜਾਂ ਸਤਿਗੁਰੂ ਦੇ ਬਚਨ ਨੇ ਖੰਮ ਵੱਢ ਕਬ ਕੁਲੀਨ ਖੰਮ ਪੰਡਿਤ ਸਾਰੇ ਸ਼ੁਭ ਗੁਣ ਨੇ ਮੈਂ ਤਾਂ ਕਿਹਾ ਇੱਥੇ ਤਾਂ ਦਾਤਾ ਜੇ ਕੀਰਤਨ ਦੀ ਕਥਾ ਦੀ ਬਾਣੀ ਦੀ ਦਾਤ ਬਖਸ਼ੇ ਪਿਆਰਿਓ ਸਾਰੇ ਅਰਦਾਸ ਕਰਿਆ ਕਰੋ ਦਾਤਾ ਮੇਰ ਕਰ ਅੰਦਰ ਦੀ ਨਿਮਰਤਾ ਬਖਸ਼ ਦੇ ਪਤਾ ਕੋਈ ਨਹੀਂ ਕਿੱਥੇ ਸਿਰ ਪਰਨੇ ਬੰਦੇ ਨੇ ਡਿੱਗ ਪੈਣਾ ਹੈ ਯਾਦ ਰੱਖੋ ਸਰੀਰ ਨੂੰ ਪਾਲਦਿਆਂ 70 ਸਾਲ ਲੱਗਦੇ ਆ 80 ਸਾਲ ਲੱਗੇ ਬੰਦਾ ਕਮਾਈ ਕਰਦੇ ਆ ਪਰ ਇੱਕ ਥੋੜਾ ਜਿਹਾ ਮੋਹਰਾ ਜੀਵ ਤੇ ਰੱਖ ਦਿਓ ਥੋੜਾ ਜਿਹਾ ਮੋਹਰਾ 80 ਸਾਲ ਦੀ ਪਾਲੀ ਦੇਹੀ ਨੂੰ ਮਾਰ ਕੇ ਰੱਖ ਦਿੰਦਾ ਸੱਚ ਹੈ ਨਾ ਜੀ ਮੰਨ ਲਓ ਦੁੱਧ ਬਹੁਤ ਸਾਰਾ ਇਕੱਠਾ ਕੀਤਾ ਤੱਤ ਹੈ ਇੱਕ ਕਾਂਜੀ ਦੀ ਬੂੰਦ ਦੁੱਧ ਨੂੰ ਫਟਾ ਕੇ ਰੱਖ ਦਿੰਦੀ ਏ ਰੂਹ ਲੱਖਾਂ ਗੱਠਾਂ ਕੱਢੀਆਂ ਇਕੱਠੀਆਂ ਕਰ ਲਓ ਇੱਕ ਨਿੱਕੀ ਜੀ ਅੱਗ ਦੀ ਚਿੰਗਾੜੀ ਰੂਹ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ ਬਿਲਕੁਲ ਇਸੇ ਤਰ੍ਹਾਂ ਚੰਗੇ ਗੁਣ ਕਮਾਉਂਦਿਆਂ ਕਈ ਸਾਹ ਲੱਗ ਜਾਂਦੇ ਨੇ ਇੱਕ ਨਿੱਕੀ ਜੀ ਖੌਮੇ ਦਾ ਕਰਮ ਬੰਦੇ ਦਾ ਸਭ ਕੁਝ ਫੂਕ ਕੇ ਕਈ ਵਾਰੀ ਰੱਖ ਜਾਂਦਾ ਹੈ ਮੈਂ ਅਰਜ਼ ਕਰਾਂ ਕੀਰਤਨ ਕਰਦੇ ਦੋਨੋਂ ਆਪ ਸਾਰੇ ਜਾਣਦੇ ਹੋ ਸਾਖੀ ਡਿਟੇਲ 'ਚ ਨਹੀਂ ਉਹਨਾਂ ਨੇ ਇੱਕ ਭੁੱਲ ਚਲੋ ਕਰ ਲਈ ਉਹ ਭੁੱਲ ਕਰਨ ਤੋਂ ਬਾਅਦ ਇੱਕ ਸ਼ਬਦ ਇਹੋ ਜਿਹਾ ਜ਼ਬਾਨ ਤੋਂ ਬੋਲ ਬੈਠੇ ਕਿ ਜਿਹੜਾ ਨਾ ਮਾਫ਼ ਕਰਨ ਯੋਗ ਸੀ ਉਸ ਵੇਲੇ ਉਹਨਾਂ ਨੇ ਸਿਰਫ ਇਹੀ ਸ਼ਬਦ ਕਹਿ ਗੁਰੂ ਅਰਜੁਨ ਦੇਵ ਉਹਨਾਂ ਦੇ ਘਰ ਗਏ ਰਬਾਬੀਆਂ ਦੀ ਗਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੁੰਦੇ ਸਨ ਉਦੋਂ ਘਰ ਮੈਂ ਪੁਰਾਣੀ ਗੱਲ ਕਰ ਰਿਹਾ ਵਾਂ ਉਹ ਜੋ ਤਖ਼ਤ ਨਹੀਂ ਸੀ ਬਣਿਆ ਗੁਰੂ ਅਰਜੁਨ ਸਾਹਿਬ ਦੇ ਵੇਲੇ ਦੀ ਮਹਾਰਾਜ ਆਪ ਗਏ ਉਹਨਾਂ ਨੇ ਚਲੋ ਫਿੱਕੇ ਬੋਲ ਬੋਲਦਿਆਂ ਇੱਥੋਂ ਤੱਕ ਸ਼ਬਦ ਕਹਿ ਦਿੱਤਾ ਕਿ ਆਦਿ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਜੇ ਭਾਈ ਮਰਦਾਨਾ ਕੀਰਤਨ ਨਾ ਕਰਦਾ ਇਹ ਗੱਲ ਕਹਿ ਬੈਠੇ ਗੁਰੂ ਗ੍ਰੰਥ ਸਾਹਿਬ 'ਚ ਯਾਦ ਰੱਖਿਓ ਗੁਰੂ ਜੋਤ ਨੇ ਆਪ ਵੀ ਆਦਿ ਗੁਰੂ ਜੀ ਦੀ ਸਿਫਤ ਕੀਤੀ ਹੁਣ ਤਾਂ ਜੋ ਜਿਹਦੇ ਮੂੰਹ 'ਚ ਆਉਂਦਾ ਸਾਰੀ ਬੋਲੀ ਜਾਂਦੇ ਹਾਂ ਮੈਂ ਸੋਚਣਾ ਮਹਾਰਾਜ ਨੇ ਕਿੰਨੀ ਕਿੰਨੀ ਬਰੀਕੀ ਨਾਲ ਲੈ ਲਿਆ ਵੀ ਇਹ ਬਾਬਾ ਜੀ ਬਾਰੇ ਇਹ ਸਤਿਗੁਰੂ ਜੀ ਬਾਰੇ ਇਹ ਹੀ ਸ਼ਬਦ ਕਹਿ ਕੌਣ ਜਾਣਦਾ ਮਹਾਰਾਜ ਦੀ ਰਸਨਾ ਤੋਂ ਬੋਲ ਨਿਕਲਿਆ ਇਹ ਫਿੱਟ ਗਏ ਨੇ ਫਿੱਟ ਗਏ ਸ਼ਬਦ ਕਿਹਾ ਸਹਿਜ ਸੁਭਾਏ ਕੋਈ ਮੱਥੇ ਨਾ ਲਾਏ ਜਿਹੜਾ ਇਹਨਾਂ ਨੂੰ ਲੈ ਕੇ ਆਏਗਾ ਉਹਨੂੰ ਨਸ਼ਰ ਕੀਤਾ ਜਾਏਗਾ ਨਸ਼ਰ ਦਾ ਲਫ਼ਜ਼ ਹੀ ਵੈਸੇ ਇੱਕ ਸਜ਼ਾ ਹੈ ਜੀ ਨਸ਼ਰ ਮੋਹ ਕਾਲਾ ਕਰਨਾ ਗਲ 'ਚ ਜੁੱਤੀਆਂ ਪਾਉਣੀਆਂ ਪਾਟੇ ਕੱਪੜੇ ਗਧੇ 'ਤੇ ਬਿਠਾਉਣਾ ਮਹਾਰਾਜ ਆਪ ਆਏ ਜੀ ਮੇਰੇ ਸਤਿਗੁਰੂ ਨੇ ਸਿਰੰਦਾ ਪਕੜ ਕੇ ਕੀਰਤਨ ਕੀਤਾ ਰਬਾਬੀਆਂ ਦੀ ਥਾਂ ਰਾਗੀਆਂ ਨੂੰ ਥਾਂ ਮਿਲੀ ਸਿੱਖਾਂ ਨੂੰ ਮਿਲੀ ਕੀਰਤਨ ਦੀ ਸਮਾਂ ਲੰਘਿਆ ਮੈਂ ਗਲਤੀ ਉਹਨਾਂ ਦੀ ਨੇ ਇੰਨਾ ਕੁ ਤੰਗ ਕਰ ਦਿੱਤਾ ਗੁਰਮੁਖੋ ਯਾਦ ਰੱਖੋ ਇਹ ਜੇ ਅਸੀਂ ਬਾਣੀ ਪੜ੍ਹ ਰਹੇ ਹਾਂ ਕਿ ਸੱਤੇ ਬਲਵੰਡ ਨੂੰ ਆਸਾ ਕੀ ਵਾਰ ਭੁੱਲ ਗਈ ਹੋਵੇਗੀ ਕਿ ਉਹਨਾਂ ਨੂੰ ਪੜਤਾਲ ਗਾਇਕੀ ਭੁੱਲ ਗਈ ਕਿ ਉਹਨਾਂ ਨੂੰ ਰਾਗ ਭੁੱਲ ਗਏ ਕੋਈ ਰਾਗ ਨਹੀਂ ਭੁੱਲੇ ਕੋਈ ਸ਼ਬਦ ਨਹੀਂ ਭੁੱਲੇ ਬਸ ਅੱਖਰ ਚੇਤੇ ਰਹਿ ਗਏ ਨੇ ਅੱਖਰਾਂ ਵਿੱਚ ਜਿਹੜੀ ਖੇਡ ਰਸ ਦੀ ਵਰਦੀ ਸੀ ਨਾ ਬਸ ਉਸ ਪਾਸਿਓਂ ਕੱਟ ਆਫ ਹੋ ਗਏ ਉੱਥੇ ਬੰਨ ਲੱਗ ਗਿਆ ਹਕੀਕਤ ਇਹ ਸ਼ਬਦ ਖੈਣ ਸੁਰਾਂ ਖੈਣ ਗਲਾ ਖੈ ਪਰ ਜਿਹੜਾ ਅਦ੍ਰਿਸ਼ਟ ਆਪਣੀ ਰਹਿਮਤ ਵਰਤਾਉਂਦਾ ਸੀ ਉਹਦੇ ਤੋਂ ਟੁੱਟ ਗਏ ਆ। ਫਿਰ ਜੀ ਅਖੀਰ ਮੈਂ ਬੇਨਤੀ ਕਰਾਂਗਾ ਆਪਣਾ ਬਿਰਧ ਪਛਾਣ ਸਿਰਫ ਅਖੀਰ ਤੇ ਉਹੀ ਦੋਨੋਂ ਭਰਾ ਲਾਹੌਰ ਜਾਂਦੇ ਆ, ਭਾਈ ਲੱਦਾ ਜੀ ਪਰਉਪਕਾਰੀ ਲੈ ਕੇ ਆਉਂਦੇ ਨੇ, ਉਹ ਆਪਣੇ ਆਪ ਨੂੰ ਲਾਹੌਰ ਤੋਂ ਨਸ਼ਰ ਕਰਦੇ ਨੇ, ਮੁੱਖ ਤੇ ਕਾਲਕ, ਗਧੇ ਤੇ ਬੈਠ, ਗਲ ਚ ਜੋੜਿਆਂ ਦਾ ਹਾਰ ਪਾਇਆ ਜੁੱਤੀਆਂ ਦਾ, ਮਹਾਰਾਜ ਜੀ ਦੇ ਇਸ ਅਸਥਾਨ ਤੇ ਅੰਮ੍ਰਿਤਸਰ ਆ ਗਏ। ਢੋਲ ਵੱਜਦਾ ਪਿਆ ਅੱਗੇ ਅੱਗੇ, ਜਿੰਨੇ ਬਾਜ਼ਾਰ ਦੇ ਨਿੱਕੇ ਮੋਟੇ ਬੱਚੇ ਨੇ, ਛੋਟੇ ਨਿਆਣੇ, ਉਹ ਸਾਰੇ ਪਿੱਛੇ ਤੁਰੇ ਆਉਂਦੇ ਆ। ਜਦੋਂ ਢੋਲ ਦੀ ਆਵਾਜ਼ ਸੁਣੀ ਉਹਨੇ ਤੇ ਗੁਰੂ ਅਰਜੁਨ ਦੇ ਮਹਾਰਾਜ ਪੁੱਛਦੇ ਨੇ ਇਹ ਆਵਾਜ਼ ਕਾਹਦੀ, ਕਹਿਣ ਲੱਗੇ ਮਹਾਰਾਜ ਭਾਈ ਲੱਦਾ ਜੀ ਆਏ ਨੇ ਲਾਹੌਰ ਤੋਂ। ਗੁਰੂ ਸਾਹਿਬ ਕਹਿੰਦੇ ਨੇ ਅੱਗੇ ਵੀ ਆਉਂਦੇ ਆ ਤੇ ਅੱਜ ਇਹ ਢੋਲ ਵੱਜਦਾ ਕਿਉਂ? ਕਹਿੰਦੇ ਦਾਤਾ ਅੱਜ ਸੱਤਾ ਤੇ ਬਲਵੰਡ ਵੀ ਨਾਲ ਆਏ ਨੇ। ਹਜ਼ੂਰ ਕਹਿੰਦੇ ਨੇ ਭਾਈ ਲੱਦਾ ਜੀ ਨੂੰ ਪਤਾ ਹੈ ਨਾ ਕਿ ਜਿਹੜਾ ਲੈ ਕੇ ਆਏਗਾ ਨਸ਼ਰ ਕੀਤਾ ਜਾਏਗਾ ਉਹਨੂੰ, ਤੇ ਦੱਸਣ ਵਾਲਾ ਬੈਰਾਗ ਵਿੱਚ ਰੋ ਪਿਆ। ਕਹਿੰਦਾ ਦਾਤਾ ਉਹ ਤਾਂ ਸੱਚਮੁੱਚ ਲਾਹੌਰ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ ਹੈ, ਲਾਹੌਰ ਤੋਂ ਨਸ਼ਰ ਕਰਕੇ ਆਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬਾਹਰ ਨਿਕਲੇ। ਮੈਂ ਸਿਰਫ ਜਿਹੜੀ ਬੇਨਤੀ ਕਰਨ ਲੱਗਾ, ਜਦੋਂ ਉਹ ਆਪਣੇ ਬਿਰਧ ਦੀ ਸੰਭਾਲ ਕਰਦਾ ਨਾ, ਯਾਦ ਰੱਖਿਓ ਉਦੋਂ ਕਰੋੜਾਂ ਗੁਨਾਹ ਵੀ ਉਹ ਇਗਨੋਰ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਾਹਰ ਆ ਗਏ, ਦੇਖਿਆ ਭਾਈ ਲੱਦਾ ਸਾਹਿਬ ਜੀ ਗਧੇ ਤੇ ਬੈਠੇ ਆ, ਮੁੱਖ ਕਾਲਾ ਸੀ। ਸਾਕੀ ਨੂੰ ਖੰਡਨ ਨਾ ਕਰੀਏ, ਇਹ ਦੋ ਗੱਲਾਂ ਦੱਸ ਦਈਏ ਕਿ ਵਿਦਵਾਨਾਂ ਭੁੱਲ ਹੋ ਗਈ ਤੇ ਰੁਲ ਜਾਏਗਾ, ਦੂਜੀ ਗੱਲ ਦੱਸ ਦਈਏ ਸਿੱਖੀ ਬੜੀ ਪਰਉਪਕਾਰੀ ਏ, ਕਿਸੇ ਦੇ ਭਲੇ ਵਾਸਤੇ ਆਪਣੇ ਮੁੱਖ ਉੱਤੇ ਵੀ ਸਿੱਖ ਕਾਲਖ ਮੱਲ ਲੈਂਦਾ ਹੈ। ਇਹ ਸਾਖੀ ਚ ਗਹਿਰਾਈ ਹੈ। ਮਹਾਰਾਜ ਜੀ ਨੇ ਦੇਖਿਆ ਸਤਿਗੁਰੂ ਦੇ ਨੇਤਰ ਨਮ ਹੋ ਗਏ, ਆਵਾਜ਼ ਦੇ ਕੇ ਜਿਹੜੇ ਸ਼ਬਦ ਕਹੇ ਉਹ ਸ਼ਬਦ ਸੁਣਨ ਵਾਲੇ ਨੇ, ਭਾਈ ਲੱਦਾ ਜੀ ਇਹ ਕਿਵੇਂ ਕਿਉਂ ਆਏ? ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਟਿੱਕੇ ਦੀ ਵਾਰ ਉਸ ਦੀ ਭੂਮਿਕਾ ਵਿੱਚ, ਰਾਮਕਲੀ ਕੀ ਵਾਰ ਦੀ ਭੂਮਿਕਾ 'ਚ ਸ਼ਬਦ ਲਿਖੇ ਨੇ। ਕਹਿੰਦੇ ਨੇ ਭਾਈ ਲੱਦਾ ਜੀ ਸੱਚਮੁੱਚ ਅੰਦਰੋਂ ਕਕਿਆ ਉੱਠੇ, ਹੱਥ ਜੋੜ ਕੇ ਕਹਿੰਦੇ ਨੇ ਦਾਤਾ ਤੇਰੇ ਦਰ ਦੇ ਫਿਟਕਿਆਂ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਹਾਂ। ਦੇਖੋ ਨਿਮਰਤਾ ਭਰੇ ਸ਼ਬਦ, ਤੇਰੇ ਦਰ ਤੋਂ ਫਿਟਕਿਆਂ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਵਾਂ। ਅਗਲੀ ਗੱਲ ਸੁਣਿਓ, ਦਾਤਾ ਜੀ ਪ੍ਰੇਮ ਦੇ ਮੁਜੱਸਮੇ ਜੀ, ਤੁਹਾਡਾ ਸੁਭਾਅ ਮੈਨੂੰ ਪਤਾ ਹੈ, ਤੁਹਾਡਾ ਬਿਰਧ, ਤੁਹਾਡਾ ਸੁਭਾਅ ਬਖਸ਼ਿੰਦ ਹੈ। ਇੱਕ ਕਿਰਪਾ ਕਰੋ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਆਪਣੇ ਬਖਸ਼ਣ ਵਾਲੇ ਸੁਭਾਅ ਦੀ ਕਿਰਪਾ ਕਰ ਦਿਓ। ਦੇਖੋ ਇਹ ਸ਼ਬਦ ਜਿਹੜੇ ਸਨ, ਤੁਸੀਂ ਔਗਣ ਨਾ ਦੇਖੋ, ਤੁਸੀਂ ਆਪਣੀ ਬਖਸ਼ਿਸ਼ ਕਰਨ ਵਾਲੀ ਆਪਣੇ ਬਿਰਧ ਬਾਣੇ ਦੀ ਲਾਜ ਰੱਖ ਲਓ। ਕਹਿੰਦੇ ਨੇ ਮਹਾਰਾਜ ਗੁਰੂ ਅਰਜੁਨ ਦੇਵ ਜੀ ਦੇ ਨੇਤਰ ਸੇਜਲ ਸਨ, ਭਾਈ ਸਾਹਿਬ ਨੂੰ ਉਤਾਰ ਕੇ ਇਸ਼ਨਾਨ ਕਰਾਇਓ ਨੇ, ਵਸਤਰ ਆਪਣੇ ਪਹਿਨਾਇਓ ਨੇ, ਤੇ ਪਿਆਰ ਨਾਲ ਕਿਹਾ ਲੱਦਾ ਇਹਨਾਂ ਨੇ ਨਿੰਦਿਆ ਕੀਤੀ, ਨਿੰਦਿਆ ਦਾ ਪਾਪ ਤਾਂ ਕੱਟਿਆ ਜਾਏ ਇਹ ਆਪਣੀ ਜ਼ਬਾਨ ਨਾਲ ਗੁਰੂ ਦੀ ਸਿਫਤ ਕਰਨ। ਮੈਂ ਆਪ ਨੂੰ ਬੇਨਤੀ ਕਰਾਂ, ਕਿੱਡਾ ਵੱਡਾ ਸ਼ਬਦ ਕਿਹਾ, ਫਿੱਟੇ ਗਏ, ਫਿੱਟ ਵੀ ਗਏ, ਪਰ ਵਾਪਸ ਆਏ, ਫਿਰ ਗੁਰੂ ਨੇ ਸਭ ਕੁਝ ਭੁਲਾ ਦਿੱਤਾ। ਇਸੇ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਪਰਮਾਤਮਾ ਦਾ ਜਿਹੜਾ ਬਿਰਧ ਹੈ, ਵਾਹਿਗੁਰੂ ਜੀ ਦਾ ਜਿਹੜਾ ਬਿਰਧ ਹੈ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਾਡੇ ਕਰਮਾਂ ਦੀ ਗਿਣਤੀ ਨਹੀਂ ਕਰਦਾ। ਆਓ ਥੋੜ੍ਹਾ ਜਿਹਾ ਅਸੀਂ ਅਰਦਾਸ ਰੂਪ ਬੇਨਤੀ ਕਰੀਏ ਕਿ ਸਾਡੇ ਔਗਣ ਨਾ ਚਿਤਾਰ। ਉਂਝ ਮੈਂ ਇਹ ਗੱਲ ਬੜੀ ਸਪਸ਼ਟ ਲਾਈਵ ਚੱਲਦਿਆਂ ਮੈਂ ਕਹਾਂਗਾ ਕਿ ਕੋਈ ਗਲਤੀ ਬੰਦੇ ਤੋਂ ਹੋ ਜਾਏ, ਸੱਚ ਇਹ ਵੀ ਧਰਮ ਦੀ ਦੁਨੀਆਂ 'ਚ ਕੀਤੀ ਹੋਈ ਗਲਤੀ ਨੂੰ ਸਵੀਕਾਰ ਲਓਗੇ ਤੇ ਰੱਬ ਰਹਿਮਤਾਂ ਦੀ ਬਾਰਿਸ਼ ਕਰੇਗਾ। ਜੇ ਗਲਤੀ ਨੂੰ ਹੰਕਾਰ 'ਚ ਸਿੱਧ ਕਰੋਗੇ ਜੋ ਕੀਤਾ ਮੈਂ ਠੀਕ ਕੀਤਾ, ਉਹ ਅਦ੍ਰਿਸ਼ਟ ਰੱਬ ਕੋਈ ਹੋਰ ਭਾਣਾ ਵਰਤਾ ਦਿੰਦਾ ਹੈ। ਇਕਬਾਲ ਦਾ ਇੱਕ ਸ਼ੇਰ ਹੈ, ਉਹਦੇ ਸ਼ਬਦ ਨੇ ਮੈਨੂੰ, ਚਲੋ ਮੈਂ ਲੈ ਲਿਆ ਉਹਨੂੰ। ਉਹ ਕਹਿੰਦਾ ਬੰਦਿਆ ਤੂੰ ਇੱਕ ਵਾਰੀ ਝੁੱਕ ਕੇ ਦੇਖ, ਦੇਖ ਤੂੰ ਮੇਰੇ ਬਖਸ਼ਿੰਦ ਰੱਬ ਦੀ ਬਖਸ਼ਿਸ਼, ਤੂੰ ਇੱਕ ਵਾਰੀ ਆਪਣੇ ਹੱਥ ਜੋੜ ਕੇ ਖਿਮਾ ਲਈ ਖਲੋ ਜਾ, ਸੱਚ ਏਵੇ ਤੇਰੇ ਕਰੋੜਾਂ ਗੁਨਾਹ ਹੋਣ ਦੇ ਬਾਵਜੂਦ ਰੱਬ ਤੇਰੇ ਹੱਥਾਂ ਨੂੰ ਆਪਣੇ ਮੂੰਹ ਨਾਲ ਚੁੰਮ ਲਵੇਗਾ। ਇਹ ਸ਼ਬਦ ਸੁਣਿਓ, ਇਹ ਸ਼ਬਦ ਨੇ ਉਹਦੇ ਉਹਦੀਆਂ ਸਤਰਾਂ ਨੇ, ਕਹਿੰਦਾ ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਸ਼ਾਨੀ ਕਰੀਮੀ ਦਾ ਅਰਥ ਵਾਹਿਗੁਰੂ ਜੀ ਬਖਸ਼ਿਸ਼ ਵਾਲਾ। ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੀ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਬੋਸਾ ਦਾ ਅਰਥ ਆਪ ਸਮਝ ਦਿਓ, ਚੁੰਮ ਲੈਣਾ। ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੀ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਅਗਲੇ ਸ਼ਬਦ ਨੇ ਉਹ ਕਹਿੰਦਾ ਮੋਤੀ ਸਮਝ ਕਰ ਸ਼ਾਨੇ ਕਰੀਮੀ ਨੇ ਚੁਣ ਲਈਏ, ਕਤਰੇ ਜੋ ਥੇ ਮੇਰੇ ਅਰ ਕੇ ਇਨਫਾਲ ਕੇ। ਇਹਦੇ ਥੋੜੇ ਜਿਹੇ ਅਰਥ ਮੈਂ ਕਰ ਦੇਣਾ। ਮੋਤੀ ਆਪਾਂ ਸਾਰੇ ਸਮਝਨੇ ਆ ਜੀ, ਇਹ ਸ਼ਬਦ ਨੇ ਮੋਤੀ ਸਮਝ ਕਰ ਸ਼ਾਨੇ ਕਰੀਮੀ ਨੇ ਚੁਣ ਲਈਏ। ਉਸ ਪਰਮਾਤਮਾ ਨੇ ਜਦੋਂ ਮੈਂ ਰੋ ਕੇ ਕਿਹਾ ਮੈਂ ਇਹ ਗਲਤੀ ਕੀਤੀ, ਮੈਂ ਇਹ ਗੁਨਾਹ ਕੀਤਾ, ਮੇਰੇ ਤੋਂ ਇਹ ਭੁੱਲਾਂ ਹੋਈਆਂ, ਸੱਚਮੁੱਚ ਮੇਰੇ ਅੰਦਰੋਂ ਸੀਨੇ ਚੋਂ ਜਦੋਂ ਰੋਗ ਭਰਿਆ ਗਿਆ, ਮੇਰੀਆਂ ਅੱਖਾਂ ਚੋਂ ਪਛਤਾਵੇ ਦੇ ਅਥਰੂਸ ਨਿਕਲੇ। ਇੱਥੇ ਉਹਨੇ ਦੋ ਸ਼ਬਦ ਵਰਤੇ ਨੇ, ਅਰਕੇ ਇਨਫਾਲ ਕੇ। ਅਰਕ ਦਾ ਅਰਥ ਤੱਤ, ਇਨਫਾਲ ਦਾ ਅਰਥ ਫਾਰਸੀ ਦਾ ਸ਼ਬਦ, ਇਨਫਾਲ ਦਾ ਅਰਥ ਹੈ ਸ਼ਰਮਿੰਦਗੀ। ਜਿਹੜਾ ਕੰਮ ਕਰਕੇ ਮੈਂ ਲੱਜਿਆ ਵਿੱਚ ਖਾਂ, ਮੈਂ ਸ਼ਰਮਸਾਰ ਖਾਂ। ਉਹ ਕਹਿੰਦਾ ਮੋਤੀ ਸਮਝ ਕਰ ਸ਼ਾਨੇ ਕਰੀਮੀ ਨੇ ਚੁਣ ਲਈਏ, ਕਤਰੇ ਜੋ ਥੇ ਮੇਰੇ ਅਰਕੇ ਇਨਫਾਲ ਕੇ। ਜਿਹੜੇ ਮੇਰੇ ਪਛਤਾਵੇ ਵਿੱਚੋਂ ਅਥਰੂ ਨਿਕਲੇ, ਰੱਬ ਨੇ ਕਿਹਾ ਲਿਆ ਮੈਨੂੰ ਆਪਣੇ ਅਥਰੂ ਦੇ ਦੇ, ਕਿਉਂਕਿ ਪਛਤਾਵੇ ਦਾ ਅਥਰੂ ਕੀਮਤੀ ਮੋਤੀ ਬਣ ਜਾਂਦਾ ਹੈ। ਰੱਬ ਨੇ ਬਖਸ਼ ਦਿੱਤਾ। ਗੁਰੂ ਸਾਹਿਬ ਦੀ ਬਾਣੀ ਚੋਂ ਆਓ ਥੋੜੇ ਜਿਹਾ ਦਰਸ਼ਨ ਕਰ ਲਈਏ। ਮੈਂ ਸੋਚਣਾ ਇਹ ਤਾਂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਆਪ ਮਹਾਰਾਜ ਨੇ ਕਿਤੇ ਗੁਨਾਹ ਕੀਤਾ ਜੀ? ਥੋੜੇ ਜਿਹਾ ਦੋ ਤਿੰਨ ਬਚਨ ਨੇ ਇਸ ਕਰਕੇ ਵੀ ਉਹਦਾ ਬਿਰਧ ਕੀ ਗੁਨਾਹ ਕੀਤੇ ਵੀ ਨੇ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਪੜੋ, ਫਾਹੀ ਸੁਰਤ ਮਲੂਕੀ ਵੇਸ਼, ਹੌਂ ਠਗਵਾੜਾ ਠੱਗੀ ਦੇਸ਼। ਇਹਦੇ ਅਰਥ ਨੇ ਫਾਹੀ ਸੁਰਤ, ਪਰਮਾਤਮਾ ਮੈਂ ਬਾਹਰੋਂ ਮਲੂਕੀ ਵੇਸ਼। ਮਲੂਕੀ ਦਾ ਅਰਥ ਹੁੰਦਾ ਸ਼ਰੀਫਾਂ ਵਾਲੇ ਕੱਪੜੇ, ਬੀਬੀ ਦਾੜੀ, ਸੋਹਣੇ ਕੱਪੜੇ, ਸੋਹਣੀ ਪੱਗ, ਹੱਥ ਚ ਮਾਲਾ। ਮਹਾਰਾਜ ਕਹਿੰਦੇ ਆ ਫਾਹੀ ਸੁਰਤ ਮਲੂਕੀ ਵੇਸ਼, ਮੇਰਾ ਲਿਬਾਸ ਸ਼ਰੀਫਾਂ ਵਾਲਾ, ਮੇਰਾ ਲਿਬਾਸ ਫਕੀਰਾਂ ਵਾਲਾ ਹੈ, ਪਰ ਮੇਰੀ ਸੁਰਤ ਰੱਬ ਜੀ ਇੰਨੀ ਭੈੜੀ ਹੈ ਕਿ ਮੈਂ ਸਾਰਾ ਦਿਨ ਇਹੀ ਸੋਚਣਾ ਕਿਹੜੇ ਬੰਦੇ ਦੇ ਗਲ ਚ ਫਾਹੀ ਪਾਣੀ ਹੈ। ਇਹਦੇ ਅਰਥ ਮੈਂ ਸੰਖੇ, ਫਾਹੀ ਸੁਰਤ ਮੇਰੀ ਸੁਰਤ ਵਿੱਚ ਲੋਕਾਂ ਦੇ ਫੰਦਿਆਂ ਦੀ ਬਿਉਂਤਕ ਹੈ, ਤੇ ਚਿਹਰਾ ਮੇਰਾ ਹੈ ਬੀਬਾ ਜਿਹਾ। ਫਾਹੀ ਸੁਰਤ ਮਲੂਕੀ ਵੇਸ਼, ਖੌਂ ਠਗਵਾੜਾ, ਮੈਂ ਠੱਗਾਂ ਦਾ ਵਾੜਾ ਬਣ ਚੁੱਕਾ ਵਾਂ। ਠੱਗੀ ਦੇਸ਼, ਖਰਾ ਸਿਆਣਾ, ਜਿੰਨਾ ਮੈਂ ਆਪਣੇ ਆਪ ਨੂੰ ਸਿਆਣਾ ਕਹਿ ਕੇ ਚਲਾਕੀਆਂ ਵਰਤਣਾ, ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਹਰ ਚਲਾਕੀ ਮੇਰੇ ਤੇ ਭਾਰ ਬਣਦੀ ਪਈ ਹੈ। ਫਾਹੀ ਸੁਰਤ ਮਲੂਕੀ ਵੇਸ਼, ਹੌਂ ਠਗਵਾੜਾ, ਠੱਗੀ ਦੇਸ਼, ਖਰਾ ਸਿਆਣਾ, ਬਹੁਤਾ ਭਾਰ, ਧਾਨਕ ਰੂਪ ਰਹਾਂ ਕਰਤਾਰ ਗੁਰਮੁਖੋ। ਇਹੀ ਕਿਤੇ ਮਨਾ, ਮੈਂ ਆਪਣੀ ਗੱਲ ਕਰਾਂਗਾ, ਮਨਾ ਤੂੰ ਮੰਨ ਲੈ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਸੱਚੀ ਸਰਕਾਰ ਗੁਰੂ ਰਾਮਦਾਸ ਜਿਨ੍ਹਾਂ ਦੇ ਪੁਰਬ ਤੇ ਸਤਿਗੁਰੂ ਨੇ ਤਰਸ ਕੀਤਾ ਜੀ, ਯਾਦ ਰੱਖੇ ਗੁਰੂ ਰਾਮਦਾਸ ਦੀਆਂ ਬਖਸ਼ਾਂ ਨੇ, ਜਿਨ੍ਹਾਂ ਨੇ ਇੰਨੇ ਦਿਨ ਆਪਣੀ ਗੋਦ ਦਿੱਤੀ, ਆਪਣਾ ਸਰੋਵਰ ਬਖਸ਼ਿਆ, ਇੰਨੇ ਦਿਨ ਆਪਣੀ ਸੰਗਤਾਂ ਦੀ, ਕਰੋੜਾਂ ਸੰਗਤਾਂ ਕਹਿ ਲਵਾਂ, ਦੂਰ ਨੇੜੇ ਸੁਣਦੀਆਂ ਦੀਆਂ ਅਸੀਸਾਂ ਦਿੱਤੀਆਂ। ਉਸ ਗੁਰੂ ਰਾਮਦਾਸ ਨਿਮਰਤਾ ਦੇ ਪੁੰਜ, ਉਹਨਾਂ ਦਾ ਇੱਕ ਬਚਨ ਕਹਿ, ਉਹ ਪਰਮੇਸ਼ਵਰ ਜੀ ਨੂੰ ਕਹਿੰਦੇ ਨੇ ਆਪਣਾ ਬਿਰਧ ਪਛਾਣੋ, ਮਹਾਰਾਜ ਦੇ ਬਚਨ ਨੇ ਜੀ। ਫਿਰ ਅਰਜ਼ ਕਰਾਂ, ਮੈਂ ਸੋਚਣਾ ਜਦੋਂ ਬਾਣੀ ਪੜ੍ਹਨ ਮੈਂ ਆਪਣੇ ਤੇ ਟੁਕਾ ਰਿਹਾ, ਉਹ ਆ ਮੈਂ ਇੰਨੇ ਗੁਨਾਹ ਕਰਨਾ, ਇਹਨੂੰ ਇਹ ਵੀ ਬਟਰਿੰਗ ਵਾਲੀ ਨਿਮਰਤਾ ਨਹੀਂ ਸਮਝਣਾ, ਬੜੀ ਨਿਮਰਤਾ ਚ ਭਾਈ ਸਾਹਿਬ ਬੋਲਦਿਆ, ਨਹੀਂ ਮੈਂ ਗੁਰੂ ਦੀ ਹਜ਼ੂਰੀ ਸੇਨੇ ਤੋਂ ਕਹਿਣਾ, ਮੈਂ ਕਿੰਨੇ ਗੁਨਾਹ ਕਰਨਾ, ਮੈਂ ਗੁਨਾਹ ਕਰਕੇ ਵੀ ਨਹੀਂ ਮੰਨਦਾ, ਮੈਂ ਆਪਣੇ ਆਪ ਨੂੰ ਫਿਰ ਪਾਕ ਪਵਿੱਤਰ ਹੀ ਦੱਸਣਾ, ਪਰ ਜਿੰਨੇ ਇੱਕ ਗੁਨਾਹ ਵੀ ਨਹੀਂ ਕੀਤਾ, ਸੱਚੀ ਮੁੱਚੀ ਅਰਦਾਸਾਂ ਕਰਦਾ ਤਾਂ ਮੇਰੇ ਵਰਗੇ ਨੀਚ ਕਰਮ ਹੀ ਕਿਸੇ ਦੇ ਨੇ। ਹੁਣੇ ਅਸੀਂ ਬਾਬਾ ਜੀ ਦਾ ਸ਼ਬਦ ਪੜਿਆ, ਫਾਹੀ ਸੁਰਤ ਮਲੂਕੀ ਵੇਸ, कि गुरु नानक साहब ने कोई गुनाह किया? जिन्हां ने कुछ भी गुनाह नहीं किया, ज्योत रूप ने, हरी रूप ने, वो माफिया मंगी जांदे आ। वो मना तू सारी जिंदगी गुनाह करना, तेरे अंदर कभी माफी का फुरना नहीं उठा। गुरु रामदास जी के बचन पढ़ो, उन्हों का शब्द कह, कंचन नारी मैं जियो लुभत कह, हमरी गणत ना गणिया काई, मेरी सुरती जां औरत विच ते जां पैसे विच ही रहिंदी। महाराज गुरु रामदास आप जी दी नहीं, इह सानू सुमत पै दिंदे हो तुसीं कि बंदिया इस तरह बेनती कर, जे तेरा अंदर पलीत हो चुका है तां। कंचन नारी मैं जियो लुभत कह, मोह मीठा माया, घर मंदर घोड़े खुशी, मन अनरस लाया, हर प्रभ चित ना आवी क्यों छूटा, मेरे घर राया। अपना बिरद पछाण, अगली तुक सुनियो, अपना बिरद पछाण, मेरे राम ए नीच कर्म हर मेरे, गुणवंता हर हर दयाल कर कृपा, बख्श अवगण सा मेरे, अपना बिरद पछाण, अपने बिरद बाने दी। गुरु नानक साहब का एक अमृत बचन जी, तीन शब्द इकट्ठे होंदे ने सुई राग च, अपना जी, कुचजी, सुचजी ते गुणवंती, ये तिने कट्ठे ने जी। इन्हां तिना शब्दां दे विच रहाओ दी तो कोई नहीं। ते कमाल दी गल, पदे भी इक्को ही अखीर ते लिखा, एक दो ते तिन, तिने शब्द, जिवें आम पदे हुंदे ने इस तरह नहीं, पहला कुचजी फिर सुचजी फिर गुणवंती। दास ने पिछले दिन ही बार इहदी विचार कीती ते मन च आया, कुचजी ते सुचजी दोनों शब्द गुरु नानक साहब दे ने, ते गुणवंती शब्द गुरु अर्जुन देव दा। यह भी एक आत्मक अवस्था का सबर है जी। पहला अंदरों यह मन जा के मैं सच्ची मुची कुचजी खां। कुचजी शब्द आपां पंजाबी च वरतने जी, जिन्हों जिंदगी जीन का चज ना आउंदा होवे। दूजा शब्द कुचजी पुणा एहसास हो जाए तो रब सुचजी पुणा बख्शदा है। तीसरी बेनती मैं करांगा गुणवंती है, गुणवंती दूजियां का भी जीवन पलट जाती है। महाराज का कुचजी विच वचन है कि मंज कुचजी अम मावन दोसड़े, हों क्यों शो रावण जाओ जियो, एक दू एक चुड़ंदियां कौन जाने मेरा नाओ जियो। पहली तुक है मंज कुचजी अम मावन दोसड़े, परमात्मा मैं इन्नी कु कुचजी खां, इन्ने मेरे विच ऐब ने, इन्ने औगण ने, सच एवे कि वो ऐब मेरी बॉडी विच पूरे आउंदी नहीं पै। अम मावन दरते अम्यौंदे नहीं, समाउंदे नहीं। महाराज ये बेनती करदे पाया। एक उदाहरण इतिहास विचो होर देख के सी अमृत शब्द नूं अगे विचार देखां। गुरु गोबिंद सिंह महाराज जी ये तीन महाराज दे कवि दरबार, इतिहास विच तीन थावां दे कवि दरबार बहुत प्रसिद्ध ने। सब तो पहला पौंटा साहब, उस तो बाद श्री आनंदपुर साहब, ते तीसरा कवि दरबार लखी जंगल दा। विद्वान पुरशा ने इन्हां तिन्नां कवि दरबारां दे कवियां दीआं रचनावां उन्हां दे नाम सांभ के रखे आ। जदों महाराज मालवे दी धरती ते लखी जंगल हुंदे आ, हजूर सच्चे पातशाह अज आनंदपुर वाले ओ सुख नहीं, ना ताज ना बाज ना घोड़ा ना प्रसादी खत, ना चार साहबजादे ना मां ना महल ना सिख, महाराज बैठे आ। इथे प्रथा एक बचन कह, लखी जंगल खालसा आए दीदार लगो ने, सुन कै सद माही दा मही पानी काई का मतो ने। महाराज जो लखी जंगल आए, कहिंदे ने इस तरह संगतां आईयां जिवें एक अपने माही दी मझां चारन वाले दी आवाज सुन के मैयां गाइयां दौड़दियां आ गईयां। लखी जंगल खालसा आए दीदार लगो ने, सुन के सद माही दा मही पानी काओ मतो ने, किसे नाल ना रलिया काई कोई शौक पयो ने, गया फिराक मिलिया मित माही ताईओ शुकर कीतो ने। महाराज दे दर्शन कीते, ठंड पई, इत्थे फिर कवि दरबार सजिया। बेनती जिहड़ी कर लगा, अपना बिरद पछाण। इन कवि जिहड़े आनंदपुर साहिब तो सन, पौंटा साहिब तो सन, वह आ पहुंचे। इन्हां कवियां विचों एक कवि का नाम है बिहारी। मैं बहुत समा पहला इत्थे बेनती करके गया, बिहारी कवि आया। महाराज धन गुरु गोबिंद सिंह सच्चा पातशाह जी उन्हें हजूर दे दीदार कीते, ਇਹਨੂੰ ਬੜੀਆਂ ਬਖਸ਼ਾਂ ਗੁਰੂ ਘਰੋਂ ਮਿਲੀਆਂ ਸਨ। ਅੱਜ ਹਜ਼ੂਰ ਦੇ ਸਨਮੁਖ ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਸਨਮੁਖ ਕਵਿਤਾ ਸੁਣਾਉਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਬਿਹਾਰੀ ਪਿਆਰ ਨਾਲ ਕਿਹਾ ਤੁਸੀਂ ਕਵਿਤਾ ਸੁਣਾਓ, ਪਰ ਇਹ ਨਾ ਫੁਰਨਾ ਲਿਆਉਣਾ ਕਿਤੇ ਕਿ ਆਨੰਦਪੁਰ ਸਾਹਿਬ ਵਾਲੇ ਉਹ ਸਾਰੀਆਂ ਚੀਜ਼ਾਂ, ਭਾਵੇਂ ਮੈਂ ਅੱਜ ਜ਼ਮੀਨ 'ਚ ਬੈਠਾ, ਜੰਗਲ 'ਤੇ ਜ਼ਮੀਨ 'ਤੇ ਬੈਠਾ, ਤੁਸੀਂ ਸੁਣਾਓ ਜੋ ਮੇਰੇ ਕੋਲ ਹੈ, ਮੈਂ ਤੁਹਾਨੂੰ ਜ਼ਰੂਰ ਬਖਸ਼ਿਸ਼ ਦਿਆਂਗਾ। ਉੱਥੇ ਬਿਹਾਰੀ ਨੇ ਜਿਹੜੇ ਸ਼ਬਦ ਕਹੇ, ਉਹ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਅੱਜ ਮੈਂ ਇਨਾਮ ਵਾਸਤੇ ਕਵਿਤਾ ਨਹੀਂ ਪੜ੍ਹਨੀ, ਅੱਜ ਮੈਂ ਦੌਲਤ ਵਾਸਤੇ ਕਵਿਤਾ ਨਹੀਂ ਪੜ੍ਹਨੀ, ਕਾਸ ਲਈ। ਕਹਿੰਦੇ ਨੇ ਦਾਤਾਰ ਜੀ ਅੱਜ ਮੈਂ ਆਪਣੇ ਅੰਦਰ ਦੀ ਵੇਦਨਾ ਦੱਸਣ ਲੱਗਾ, ਆਪਣਾ ਬਿਰਧ ਪਛਾਣ, ਸਿਰਫ ਇੱਕ ਇਤਿਹਾਸਕ ਜੀ ਘਟਨਾ ਲੈ ਲਈ। ਕਹਿੰਦੇ ਨੇ ਮੇਰੇ ਅੰਦਰ ਦੀ ਚਾਦਰ ਗੁਨਾਹਾਂ ਦੇ ਨਾਲ ਢੱਬੀ ਹੋ ਚੁੱਕੀ ਹੈ, ਦਾਗ ਪਏ ਨੇ ਮੇਰੀ ਮੱਤ ਦੀ ਚਾਦਰ ਤੇ, ਕੋਈ ਸੁੱਜਦਾ ਨਹੀਂ ਪਿਆ, ਇੰਨੇ ਕੁ ਦਾਗ ਇੰਨੇ ਕੁ ਧੱਬੇ ਪੈ ਗਏ ਆ ਕਿ ਮੈਂ ਕਿੱਥੇ ਜਾ ਕੇ ਧੋਵਾਂ। ਹੇ ਦਾਤਾ ਹੁਣ ਕਿਰਪਾ ਕਰ, ਉਮਰ ਢਲਦੀ ਪਈ ਹੈ, ਮੇਰੀ ਇਸ ਚਾਦਰ ਦੇ ਦਾਗ ਮਿਟਾ ਦੇ, ਤੂੰ ਆਪਣੇ ਦਰਸ਼ਨ ਦੀ ਦੀਦਾਰ ਦੇ ਦੇ, ਦਰਸ਼ਨ ਦੀ ਦਾਤ ਦੇ ਦੇ, ਤੇਰੇ ਦਰਸ਼ਨਾਂ ਵਿੱਚੋਂ ਜਿਹੜਾ ਰਹਿਮਤ ਦਾ ਸਾਬਣ ਮਿਲੇਗਾ ਮੈਂ ਉਹਦੇ ਨਾਲ ਧੋ ਲਾਂਗਾ, ਮੇਰੇ ਗੁਨਾਹ ਨਾ ਚਿਤਾਰੀ ਮੈਨੂੰ ਬਖਸ਼ ਦੇ। ਦੇਖੋ ਇਹ ਮੈਂ ਬੇਨਤੀ ਕਰਾਂ, ਇਹ ਵੀ ਇੱਕ ਅਰਦਾਸ ਹੈ। ਬਿਹਾਰੀ ਦੀਆਂ ਸਤਰਾਂ ਨੇ ਜੀ, ਚਾਰ ਪੰਜਾਬੀ 'ਚ ਬਿਹਾਰੀ ਬੋਲਦਾ ਗੁਰੂ ਸਾਹਿਬ ਜੀ ਦੇ ਸਾਹਮਣੇ। ਉਹ ਕਹਿੰਦਾ ਚਾਦਰ ਮੈਲੀ ਤੇ ਸਾਬਣ ਥੋੜਾ, ਚਾਦਰ ਦਾ ਅਰਥ ਅਸੀਂ ਮਤ ਰੂਪੀ ਚਾਦਰ ਕਰੀਏ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ। ਹਮਰੀ ਗਣਤ ਨਾ ਗਣੀਆਂ ਕਾਈ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ, ਇਹ ਦਾਗਾਂ ਦੀ ਕੋਈ ਕੀਮਤ ਨਾਹੀਂ, ਮੈਂ ਕਿਉਂ ਕਰ ਖੱਚੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ, ਮਾਲਕ ਤੂੰ ਕਿਰਪਾ ਕਰ। ਬਸ ਅੱਜ ਪਹਿਲੀ ਬੇਨਤੀ ਜੋ ਗੁਰੂ ਅਰਜਨ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ, ਭਾਵੇਂ ਇਹ ਸੰਬੋਧਕ ਪਦਾ ਗੁਰੂ ਜੀ ਨੇ ਪਰਮਾਤਮਾ ਲਿਖਿਆ, ਸਤਿਗੁਰੂ ਕਹਿੰਦੇ ਨੇ ਖਮਰੀ ਗਣਤ ਨਾ ਗਣੀਆਂ ਕਾਈ, ਪਰਮਾਤਮਾ ਨੇ ਸਾਡੇ ਕੀਤੇ ਹੋਏ ਚੰਗੇ ਮੰਦੇ ਜਿਹੜੇ ਕਰਮ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ। ਸੱਚੀ ਮੁੱਚੀ ਇਹੀ ਬੇਨਤੀ ਕਰਾਂ ਕਿ ਸ਼ੁਭ ਕਰਮਾਂ ਦੀ ਲਿਸਟ ਵੀ ਪੇਸ਼ ਨਾ ਕਰਿਆ ਕਰੀਏ। ਜੇ ਆਪਾਂ ਕਹਿੰਦੇ ਜੀ ਇੰਨੇ ਅਸੀਂ ਸੁਖਮਨੀ ਸਾਹਿਬ ਕੀਤੇ, ਇੰਨੇ ਜਪਜੀ ਸਾਹਿਬ ਕੀਤੇ, ਇੰਨੇ ਮੂਲ ਮੰਤਰ ਕੀਤੇ, ਇੰਨੇ ਦਿਨ ਸੇਵਾ ਕੀਤੀ, ਇੰਨੇ ਤੇਰੇ ਸਹਿਜ ਪਾਠ ਕੀਤੇ, ਉਹ ਗੁਰਮੁਖੋ ਜੇ ਇਹਨਾਂ ਦੀ ਸੂਚੀ ਤਿਆਰ ਕਰ ਲਾਂਗੇ ਨਾ, ਤੇ ਰੱਬ ਨੂੰ ਇਹ ਵੀ ਪਤਾ ਗੰਦੇ ਫੁਰਨੇ ਕਿੰਨੇ ਪੈਦਾ ਕੀਤੇ, ਕਰਮ ਮਾੜੇ ਕਿੰਨੇ ਕੀਤੇ, ਕਿੰਨੀ ਵਾਰੀ ਭੈੜਾ ਚਿਤਵਿਆ, ਕਿੰਨੀ ਵਾਰੀ ਇੰਦਰੇ ਸਾਡੇ ਜਿਹੜੇ ਨੇ ਉਹ ਵਾਸ਼ਨਾ ਵਿੱਚ ਪ੍ਰਵਿਰਤ ਹੋਏ। ਮੈਂ ਤੇ ਕਹਿੰਦਾ ਬਾਬਾ ਜੀ ਦੀ ਇੱਕੋ ਗੱਲ ਮੰਨੋ, ਕਹਿੰਦੇ ਨੇ ਰੱਬ ਜੀ ਸਿੱਧੀ ਗੱਲ ਮੁਕਾ, ਸਾਡੇ ਨਾਲ ਲੇਖਾ ਨਾ ਕਰ, ਨਾ ਤੂੰ ਸਾਡੇ ਔਗਣ ਦੇਖ, ਨਾ ਅਸੀਂ ਗੁਣਾਂ ਦਾ ਪ੍ਰਗਟਾਵਾ ਕਰੀਏ, ਤੈਨੂੰ ਜਿਵੇਂ ਵੀ ਪਾਉਂਦਾ ਸਾਨੂੰ ਪਰਦੇ 'ਚ ਰੱਖ ਕੇ ਪਾਰ ਕਰ ਦੇ। ਤੁਸੀਂ ਆਹ ਬਚਨ ਪੜ੍ਹੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਨਾ ਗੁਣ ਦੇਖੋ ਨਾ ਔਗਣ ਦੇਖੋ। ਸੱਚੀ ਮੁੱਚੀ ਸੁਭਾਅ ਦਾ ਹੈ ਹੀ ਇਹ, ਜਦੋਂ ਬਖਸ਼ਿਸ਼ ਕਰਦਾ ਗੁਣ ਔਗਣ ਥੋੜਾ ਤਕੜੀ 'ਚ ਤੋਲਦਾ। ਮਹਾਰਾਜ ਨੇ ਸ਼ਬਦ ਵਰਤਿਆ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ ਖੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਲੇਖਾ ਕਤੈ ਨਾ ਛੁੱਟੀਐ, ਮਾਲਕ ਜੀ ਆਪਣਾ ਬਿਰ ਸੰਭਾਲੋ, ਲੇਖਾ ਕਤੈ ਨਾ ਛੁੱਟੀਐ, ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਸਾਹਿਬ ਨੇ ਅੱਜ ਪਹਿਲਾ ਬਚਨ ਕਿਹਾ, ਖਮਰੀ ਗਣਤ ਨਾ ਗਣੀਆਂ ਕਾਈ, ਸਾਡੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਦੀ ਗਿਣਤੀ ਲੇਖਾ ਨਾ ਕਰਿਓ, ਕੀਤਾ ਵੀ ਨਹੀਂ, ਆਪਣਾ ਬਿਰਧ ਪਛਾਣ। ਆਪ ਜੀ ਨੇ ਆਪਣੇ ਬਿਰਧ ਦੀ, ਆਪਣੇ ਸੁਭਾਅ ਦੀ ਪਹਿਚਾਣ ਕੀਤੀ ਹੈ। ਹੱਥ ਦੇ ਰਾਖੇ ਕਰ ਆਪਣੇ, ਆਪਣਿਆਂ ਨੂੰ ਹੱਥ ਦੇ ਕੇ ਬਚਾ ਲਿਆ, ਸਦਾ ਸਦਾ ਰੰਗ ਮਾਣ, ਸਦੀਵ ਕਾਲ ਵਾਸਤੇ ਆਤਮ ਖੇੜਾ, ਆਤਮ ਆਨੰਦ, ਸਾਨੂੰ ਬਖਸ਼ਿਸ਼ ਕੀਤਾ ਹੈ।
ਸਾਚਾ ਸਾਹਿਬ ਸਦ ਮਿਹਰਬਾਨ।
ਇਹ ਮਹਾਰਾਜ ਅੱਗੇ ਰਹਾਉ ਦੀਆਂ ਤੁਕਾਂ ਸ਼ੁਰੂ ਕਰ ਰਿਹਾ। ਸਾਚਾ ਸਾਹਿਬ ਸਦ ਮਿਹਰਬਾਨ। ਸਾਚਾ ਸਾਹਿਬ ਦਾ ਅਰਥ ਹੈ ਸੱਚਾ ਮਾਲਕ। ਅੱਗੇ ਸ਼ਬਦ ਹੈ ਸਦ, ਇੱਥੇ ਸਦ ਦਾ ਅਰਥ ਕਰਾਂਗੇ ਸਦਾ। ਉਂਝ ਬਾਣੀ 'ਚ ਮੈਂ ਬੇਨਤੀ ਕਰਾਂ, ਇਹ ਬੜੀ ਖੂਬਸੂਰਤੀ ਹੈ ਬਾਣੀ ਦੀ ਸ਼ਬਦਾਵਲੀ ਜੀ, ਕਿ ਲਫ਼ਜ਼ਾਂ ਦੀ ਸਪੈਲਿੰਗ ਵੀ ਇੱਕ ਹੁੰਦੀ ਹੈ, ਕਈ ਥਾਵਾਂ 'ਤੇ ਉਚਾਰਨ ਵੀ ਇੱਕ ਹੁੰਦਾ ਹੈ, ਪਰ ਸ਼ਬਦ ਜਿਹੜਾ ਉਹ ਅਰਥ ਬਦਲ ਦਿੰਦਾ। ਜਿਵੇਂ ਹੁਣ ਸ਼ਬਦ ਆਇਆ ਸਾਚਾ ਸਾਹਿਬ ਸਦ ਮਿਹਰਬਾਨ, ਅਤੇ ਆਪ ਇੱਕ ਪਾਠ ਕਰਦੇ ਹੋ ਮਹਾਰਾਜ ਜੀ ਦੀ ਬਾਣੀ 'ਚ ਕਿ ਬਲਿਹਾਰੀ ਗੁਰ ਆਪਣੇ ਦਿਓ ਖਾੜੀ ਸਦ ਵਾਰ, ਉੱਥੇ ਵੀ ਸਦ ਆਇਆ। ਇੱਕ ਪਾਠ ਆਪ ਕਰਦੇ ਹੋ ਰਾਮ ਕਲੀ ਸਦ, ਉੱਥੇ ਵੀ ਸਦ ਆਇਆ। ਇੱਕ ਬਚਨ ਹੁੰਦਾ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਹੁਣ ਦੇਖੋ ਉਚਾਰਨ ਮੈਂ ਤਿੰਨੇ ਚਾਰ ਇੱਕੋ ਕੀਤੇ, ਪਰ ਅਰਥਾਂ 'ਚ ਬੜਾ ਫਰਕ ਹੈ। ਇੱਥੇ ਆਇਆ ਕਿ ਸਾਚਾ ਸਾਹਿਬ ਸਦ ਮਿਹਰਬਾਨ, ਇੱਥੇ ਸਦ ਦਾ ਅਰਥ ਹੈ ਸਦੀਵ ਕਾਲ ਲਈ ਦਿਆਲੂ ਹੈ ਮੇਰਾ ਵਾਹਿਗੁਰੂ। ਅਤੇ ਜਦੋਂ ਪਾਠ ਕਰਨੇ ਆ ਦਿਓਹਾੜੀ ਸਦ ਵਾਰ, ਉੱਥੇ ਸਦ ਦਾ ਅਰਥ ਹੈ ਸੌ। ਜਦੋਂ ਆਪਾਂ ਪਾਠ ਕਰ ਰਹੇ ਹਾਂ ਜਿੰਨੀ ਨਾਮ ਧਿਆਇਆ ਤਿੰਨ ਕੋ ਸਦ ਮਿਲੇ, ਜਿਹੜੇ ਨਾਮ ਧਿਆਉਂਦੇ ਨੇ ਰੱਬ ਉਹਨਾਂ ਨੂੰ ਸਦ ਕੇ ਦਾਤਾਂ ਦਿੰਦਾ ਹੈ। ਦੇਖੋ ਬੜਾ ਫਰਕ। ਰਾਮਕਲੀ ਸਦ ਇੱਕ ਸੱਦਾ ਵੀ ਹੈ, ਅਤੇ ਸਦ ਦਾ ਸੰਬੰਧ ਗਾਉਣ ਵਾਲੇ ਰਬਾਬੀਆਂ ਨਾਲ ਵੀ ਹੈ, ਰਾਗੀਆਂ ਨਾਲ, ਕਿ ਪਰਮਾਤਮਾ ਦਾ ਉਹ ਗੀਤ ਉਹਨੂੰ ਸਦ ਰੂਪ ਦੇ ਵਿੱਚ ਗਾਉਣਾ। ਇੱਥੇ ਮਹਾਰਾਜ ਕਹਿੰਦੇ ਸੱਚਾ ਵਾਹਿਗੁਰੂ ਸਦੀਵ ਕਾਲ ਵਾਸਤੇ ਮਿਹਰਬਾਨ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਪਰਮਾਤਮਾ ਨੇ ਆਪਣਾ ਬਿਰਦ ਕੀ ਸੰਭਾਲਿਆ ਜੀ, ਉਹਨਾਂ ਨੇ ਸਾਨੂੰ ਸਤਿਗੁਰੂ ਨਾਲ ਮਿਲਾ ਦਿੱਤਾ, ਤਾਂ ਹੀ ਤਾਂ ਗਣਤ ਨਹੀਂ ਨਾ ਗੜੀ। ਹੁਣ ਅੱਗੇ ਮਹਾਰਾਜ ਨੂੰ ਖੋਲਦੇ ਆ, ਸਤਿਗੁਰੂ ਨੇ ਬੰਨ ਮਾਰ ਦਿੱਤਾ ਦੁੱਖਾਂ ਨੂੰ, ਸਤਿਗੁਰੂ ਨੇ ਬੰਦ ਕਰ ਦਿੱਤੇ ਦਰਵਾਜ਼ੇ ਜਿਹੜੇ ਐਬਾਂ ਦੇ ਸਨ। ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਸਮਰੱਥ ਸਤਿਗੁਰੂ ਨੇ ਦੁੱਖਾਂ ਚਿੰਤਾ ਝੋਰਿਆਂ ਵੱਲੋਂ ਬੰਨ ਮਾਰ ਦਿੱਤਾ ਹੈ।
ਹੋਈ ਸਰਬ ਕਲਿਆਣ।
ਹੋਈ ਸਰਬ ਕਲਿਆਣ। ਹੁਣ ਹਰ ਪਾਸੇ ਸੁੱਖ ਸ਼ਾਂਤੀ। ਕਲਿਆਣ ਦਾ ਅਰਥ ਵੈਸੇ ਮੁਕਤੀ ਵੀ ਹੁੰਦਾ, ਉਂਝ ਕਲਿਆਣ ਦਾ ਅਰਥ ਹੈ ਸੁੱਖ ਸ਼ਾਂਤੀ ਵਰਤ ਜਾਣੀ। ਸੱਚੇ ਸਾਹਿਬ ਨੇ ਮਿਹਰਬਾਨਗੀ ਕੀਤੀ, ਜਿਹੜਾ ਸਦਾ ਹੀ ਮਿਹਰਬਾਨ ਹੈ ਉਹਦੀ ਮਿਹਰਬਾਨਗੀ ਨਾਲ ਗੁਰੂ ਮਿਲਿਆ। ਤਾਂ ਹੀ ਬਾਬਾ ਜੀ ਨੇ ਕਿਹਾ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਉਸ ਨੇ ਮਿਹਰਬਾਨਗੀ ਕੀਤੀ, ਤਰਸ ਕੀਤਾ, ਅਤੇ ਸਤਿਗੁਰੂ ਨੇ ਬੰਨ ਮਾਰ ਦਿੱਤਾ। ਹੁਣ ਸਦੀਵ ਕਾਲ ਵਾਸਤੇ ਚਿੰਤਾ ਝੋਰੇ ਨਹੀਂ, ਸੁੱਖ ਬਖਸ਼ਿਆ ਹੈ। ਇਹ ਅੰਮ੍ਰਿਤ ਬਚਨ ਦੋ ਤੁਕਾਂ ਰਹਾਉ ਦੀਆਂ ਹਨ।
ਜਿਉ ਪਾਏ ਪਿੰਡ ਜਿਨ ਸਾਜਿਆ।
ਇਹ ਅੰਮ੍ਰਿਤ ਸ਼ਬਦ ਦੇ ਅਖੀਰਲੀਆਂ ਦੋ ਤੁਕਾਂ, ਅਖੀਰ ਵਾਲਾ ਪਦਾ ਜਿਉ ਪਾਏ ਪਿੰਡ ਜਿਨ ਸਾਜਿਆ। ਜਿਉ ਦਾ ਅਰਥ ਹੈ ਜਿੰਦ, ਪਾ ਕੇ ਪਿੰਡ ਦਾ ਅਰਥ ਹੈ ਸਰੀਰ। ਜਿਨੇ ਜਿਉ ਪੈਦਾ ਕਰਕੇ ਇਸ ਵਿੱਚੋਂ ਪਿੰਡ ਪੈਦਾ ਕੀਤਾ, ਜਾਂ ਉਹ ਅਰਥ ਕਰੀਏ ਪਿੰਡ ਵਿੱਚ ਉਹਨੇ ਜੀਓ ਪਾ ਦਿੱਤਾ। ਪਰਮਾਤਮਾ ਨੇ ਜੀਓ ਪਾਇਆ, ਉਸ ਵਿੱਚੋਂ ਪਿੰਡ ਸਰੀਰ ਬਣਿਆ ਹੈ।
ਦਿੱਤਾ ਪੈਨਣ ਖਾਣਾ।
ਇਕੱਲਾ ਪਿੰਡ ਹੀ ਨਹੀਂ, ਪਰਮਾਤਮਾ ਨੇ ਪਾਣ ਵਾਸਤੇ ਕੱਪੜੇ ਦਿੱਤੇ ਤੇ ਖਾਣ ਵਾਸਤੇ ਭੋਜਨ ਦਿੱਤਾ। ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਸਰੀਰ ਸਾਜ ਦਿੱਤਾ, ਖਾਣ ਨੂੰ ਰਿਜ਼ਕ ਦੇ ਦਿੱਤਾ, ਪਾਣ ਨੂੰ ਸੁੰਦਰ ਬਸਤਰ ਦਿੱਤੇ ਹਨ।
ਆਪਣੇ ਦਾਸ ਕੀ ਆਪ ਪੈਜ ਰਾਖੀ।
ਆਹ ਹੈ ਉਹਦਾ ਬਿਰਦ ਬਾਣਾ, ਆਪਣੇ ਦਾਸ ਕੀ ਆਪ ਪੈਜ ਰਾਖੀ। ਪੈਜ ਦਾ ਅਰਥ ਇੱਜ਼ਤ ਪੱਥ, ਪਰਦਾ ਢੱਕ ਲੈਣਾ। ਪਰਮਾਤਮਾ ਨੇ ਆਪਣੇ ਦਾਸ ਦੀ ਆਪ ਹੀ ਇੱਜ਼ਤ ਰੱਖ ਲਈ ਹੈ, ਆਪ ਹੀ ਪੈਜ ਢੱਕ ਲਈ ਹੈ। ਤੇ ਮਹਾਰਾਜ ਕਹਿੰਦੇ ਨੇ ਉਹ ਇੱਕ ਦੋ ਘੜੀ ਵਾਸਤੇ ਬਖਸ਼ਿੰਦ ਨਹੀਂ, ਆਪਣੇ ਦਾਸ ਕੀ ਆਪ ਪੈਜ ਰਾਖੀ।
ਨਾਨਕ ਸਦ ਕੁਰਬਾਨ।
ਉਹ ਮਿਹਰਬਾਨ ਸੱਜਣ ਪਰਮਾਤਮਾ, ਸਦੀਵ ਕਾਲ ਵਾਸਤੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਵਾਂ। ਪਿਆਰਿਓ, ਅੱਜ ਦੇ ਸ਼ਬਦ 'ਚ ਮੈਂ ਤਾਂ ਇਉਂ ਹੀ ਸਮਝਣਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੱਚ ਇਹ ਵੇ ਕਿ ਸਾਨੂੰ ਇਹ ਅੱਜ ਬਖਸ਼ਿਸ਼ ਹੀ ਕੀਤੀ ਏ। ਤੁਰਨ ਲੱਗਿਆ ਭਾਈ ਸਿੱਖਾ, ਬਸ ਅਰਦਾਸ ਕਰ ਦਾਤਾ ਤੂੰ ਗੁਣ ਔਗਣ ਨਾ ਚਿਤਾਰੀ ਬਸ ਬਖਸ਼ ਦਈ। ਕਿਰਪਾ ਕਰਕੇ ਸਤਿਗੁਰੂ ਮਿਹਰ ਕਰੇ ਦਾਸ ਸਮੁੱਚੇ ਪ੍ਰਬੰਧ ਦਾ, ਦਫ਼ਤਰ ਦਾ, ਮੈਂਜਨ ਸਾਹਿਬ ਔਰ ਅਤਿ ਸਨਮਾਨਯੋਗ ਸਭ ਸਿੰਘ ਸਾਹਿਬਾਨ, ਮੁੱਖ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦੀ ਹਾਂ। ਹਾਂ, ਅਸੀਂ ਸਾਰੇ ਸ਼ੁਕਰ ਕਰੀਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਜਿਹਨੇ ਤਰਸ ਕਰਕੇ ਇਸ ਮ੍ਰਿਤ ਮੰਡਲ ਵਿੱਚ ਸੱਚਖੰਡ ਬਣਾ ਦਿੱਤਾ ਹੈ। ਹੈ ਮ੍ਰਿਤ ਮੰਡਲ ਸਾਰੇ ਕਹਿੰਦੇ, ਇਸ ਮ੍ਰਿਤ ਮੰਡਲ ਵਿੱਚ ਸੱਚਖੰਡ ਹੈ ਜੀ। ਅਸੀਂ ਕਹਿੰਦੇ ਹਾਂ ਇਹ ਮੰਡਲ ਮ੍ਰਿਤਿਓ ਵਾਲਾ ਹੈ, ਪਰ ਇਸ ਮ੍ਰਿਤ ਮੰਡਲ ਵਿੱਚ ਵੀ ਅਮਰ ਜੀਵਨ ਦੇਣ ਵਾਲਾ ਥਾਂ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਡਿੱਠੇ ਸਭੇ ਥਾਂ ਨਹੀਂ ਤੁਜਿਹਾ, ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਗੁਰੂ ਰਾਮਦਾਸ ਦਾ ਸ਼ੁਕਰਾਨਾ, ਸਮੁੱਚਾ ਦਫ਼ਤਰ ਆਇਆ ਮੁੱਖ ਸਕੱਤਰ ਸਾਹਿਬ ਡਾਕਟਰ ਭਾਈ ਰੂਪ ਸਿੰਘ ਜੀ ਇਹਨਾਂ ਦਾ, ਪਰ ਇਹ ਮੈਂ ਸ਼ਬਦ ਲਾਈਵ ਕਹਿ ਰਿਹਾ ਕਿਉਂ, ਮਤਾ ਕੋਈ ਸੋਚੇ ਸ਼ਾਇਦ ਕੋਈ ਬਟਰਿੰਗ। ਇੱਕ ਬੇਨਤੀ ਬਹੁਤ ਸਾਲ ਪਹਿਲਾਂ ਇਹਨਾਂ ਨੂੰ ਕੀਤੀ ਸੀ, ਹੋ ਸਕਦਾ ਹੈ ਇਹ ਮਹਿਸੂਸ ਵੀ ਕਰਨ ਕਈ ਵੀ ਕੀ ਚੀਵ ਸ਼ਬਦ ਬੋਲ ਗਏ। ਉਹ ਲੇਖ ਜਿਹੜੇ ਕਈ ਸਾਲਾਂ ਦੇ ਪੁਰਾਣੇ ਸਨ, ਉਹ ਵਿਦਵਾਨ ਕੂਚ ਵੀ ਕਰ ਚੁੱਕੇ ਨੇ, ਬਹੁਤ ਵੱਡਾ ਖਜ਼ਾਨਾ ਇਹਨਾਂ ਨੇ ਐਡਿਟ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦਾ ਜੀਵਨ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਪਿਆਰਿਓ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਉਸ ਤੋਂ ਇਲਾਵਾ ਸਿੱਖ ਸੰਕਲਪ ਸਿਧਾਂਤ ਨਾਲ ਜੁੜੇ ਜਿਹੜੇ ਗੂੜ ਵਿਸ਼ੇ ਨੇ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਜਿੰਨੇ ਵੀ ਮੈਂਜਰ ਸਾਹਿਬ ਆਏ ਨੇ, ਚਲੋ ਮੈਂ ਨਾਂ ਤਾਂ ਸਭ ਦੇ ਨਹੀਂ ਜਾਣਦਾ ਜੀ, ਭਾਈ ਦਲਜੀਤ ਸਿੰਘ ਜੀ, ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਹਾਂ। ਅਤੇ ਤੁਸੀਂ ਸਾਰੇ ਅਰਦਾਸ ਕਰਿਓ ਕਿ ਗੁਰੂ ਰਾਮਦਾਸ ਤਰਸ ਕਰੀ ਆਪਣੇ ਦਰ ਤੋਂ ਕਦੀ ਨਾ ਤੋਰੀ, ਕਿਉਂਕਿ ਤੇਰੇ ਦਰ ਵਰਗਾ। ਦੇਖੋ ਮੇਰੀ ਇਹ ਗੱਲ ਸੁਣੋ ਪਿਆਰਿਓ, ਯਾਦ ਰੱਖੋ ਇਹਦੇ ਬੂਹੇ ਤੋਂ ਟੁੱਟ ਗਏ ਤੇ ਥਾਂ ਕਿਤੇ ਨਹੀਂ ਜੇ ਲੱਭਣੀ, ਬਸ ਇਹਦੇ ਬੂਹੇ ਅੱਗੇ ਝੁੱਕ ਜਾਈਏ। ਇਹ ਉਹ ਸ਼ਹਿਨਸ਼ਾਹ ਹੈ ਜਿਹਦਾ ਨਾਮ ਲਿਆ ਜੀਵਨ ਮੁਕਤੀ ਮਿਲਦੀ ਹੈ, ਜਿਹਦਾ ਨਾਮ ਲਿਆ ਨਾਮ ਚੱਲਦਾ ਹੈ। ਮੇਰੇ ਤੋਂ ਇੰਨੇ ਦਿਨ ਬੋਲਦਿਆਂ ਲਫ਼ਜ਼ ਤਲਫ਼ਜ਼ ਜਿਹੜੇ ਘਰਾਂ ਵਿੱਚ ਵੀ ਸਿਆਣੇ ਪੁਰਖ ਸੁਣ ਰਹੇ ਹੋਣਗੇ, ਮੈਂ ਬੇਅੰਤ ਭੁੱਲਾਂ ਕੀਤੀਆਂ ਨੇ ਸ਼ਬਦ ਉਚਾਰਨ ਵਿੱਚ, ਤਵਾਰੀਖ ਵਿੱਚ ਸਾਰੀਆਂ ਭੁੱਲਾਂ ਮੇਰੀਆਂ ਚਿਤਾਰਿਓ ਨਾ। ਹਾਂ, ਮੈਨੂੰ ਦੱਸ ਜ਼ਰੂਰ ਦਿਓ, ਮੈਂ ਅੱਗੋਂ ਸੋਧ ਕਰ ਲਵਾਂਗਾ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਸ਼ਬਦ ਦੀਆਂ ਅੰਤਲੀਆਂ ਤੁਕਾਂ ਆਪ ਜੀ ਸਰਵਣ ਕਰੋ ਜੀ।
ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ, ਆਪ ਪੈਜ ਰਾਖੀ
ਨਾਨਕ ਸਤ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸੰਗਤ ਜੀ, 10 ਮਿੰਟ ਹੋਰ ਆਪ ਜੀ ਸੱਜਣ ਦੀ ਕਿਰਪਾਲਤਾ ਕਰੋ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ 20 ਅਕਤੂਬਰ ਤੋਂ ਲੈ ਕੇ ਅੱਜ 31 ਅਕਤੂਬਰ ਤੱਕ ਸੰਗਤਾਂ ਨੂੰ ਗੁਰ ਸ਼ਬਦ ਦੇ ਵਿਚਾਰ ਸੁਣਾ ਕਰਕੇ ਨਿਹਾਲ ਕੀਤਾ ਹੈ, ਉਹਨਾਂ ਦਾ ਮਾਣ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਹੈ। ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ 10 ਕੁ ਮਿੰਟ ਹੋਰ ਸੱਜਣ ਦੀ ਕਿਰਪਾਲਤਾ ਕਰਨੀ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਰੂਪ ਸਿੰਘ ਜੀ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਪ ਜੀਆਂ ਦੇ ਨਾਲ ਦੋ ਚਾਰ ਮਿੰਟਾਂ ਵਾਸਤੇ ਸੋ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੂੰ ਕਿ ਜਿਵੇਂ ਆਪ ਜੀਆਂ ਨੇ ਬੜੀ ਕਿਰਪਾ ਕੀਤੀ ਹੈ, ਪਹਿਲਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕਰਕੇ ਦੀਵਾਲੀ ਤੱਕ ਸੰਗਤ ਜੀ ਹਰ ਰੋਜ਼ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਕਰਦੇ ਸਨ, ਔਰ 2004 ਦੇ ਵਿੱਚ ਉਹਨਾਂ ਨੇ ਤਕਰੀਬਨ 2-2.5 ਮਹੀਨੇ ਕਥਾ ਜਿਹੜੀ ਸੀ ਇਸ ਸਟੇਜ ਤੋਂ ਕੀਤੀ। ਸੋ ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ, ਜਿਨ੍ਹਾਂ 'ਤੇ ਗੁਰੂ ਰਾਮਦਾਸ ਜੀ ਨੇ ਤਰੁੱਟ ਕੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ, ਆਪਾਂ ਨੂੰ ਹਰ ਸਾਲ ਗੁਰੂ ਸ਼ਬਦ ਨਾਲ ਜੋੜਦੇ ਹਨ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਅੱਗੋਂ ਨੂੰ ਵੀ ਆਸ ਕਰਦੇ ਹਾਂ ਕਿ ਜਦੋਂ ਵੀ ਅਸੀਂ ਯਾਦ ਕਰੀਏ ਤੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਇਸ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰ ਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਿਆ ਕਰਨ। ਸੋ ਇਹ ਆਸ ਹੈ ਸੰਗਤ ਜੀ ਆਉਣ ਵਾਲੇ ਸਮੇਂ ਵਿੱਚ ਵੀ, ਕਿਉਂਕਿ ਸਮੇਂ ਸਮੇਂ ਅਨੁਸਾਰ ਗਿਆਨੀ ਜੀ ਸੋ ਸਤਿਗੁਰਾਂ ਦੇ ਪਾਵਨ ਹੁਕਮ ਦੀ ਕਥਾ ਵਿਚਾਰ ਸਾਂਝੀ ਕਰਦੇ ਰਹਿੰਦੇ ਨੇ, ਔਰ ਇਹ ਸਾਲ ਦੇ ਕੁਝ ਦਿਨ ਹਨ ਜਿਨ੍ਹਾਂ ਵਿੱਚ ਆਪ ਜੀ ਲਗਾਤਾਰ ਸੰਗਤ ਜੀ 20 ਤਰੀਕ ਤੋਂ ਲੈ ਕੇ ਅੱਜ ਤੀਕਰ ਕੋਈ 11-12 ਦਿਨ ਦਾ ਸਮਾਂ ਬਹੁਤ ਹੀ ਸੰਗਤਾਂ ਨੇ ਆਨੰਦ ਮਾਣਿਆ ਹੈ। ਬੇਨਤੀ ਹੈ ਡਾਕਟਰ ਰੂਪ ਸਿੰਘ ਜੀ ਨੂੰ ਉਹ ਆਉਣ ਅਤੇ ਦੋ ਸ਼ਬਦ ਸੰਗਤਾਂ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗ ਨੇ ਸਾਡੇ, ਗੁਰੂ ਰਾਮਦਾਸ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਆ ਸਾਡੇ ਸਾਰਿਆਂ 'ਤੇ। ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਆਪਣਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਦਾ ਸਾਨੂੰ ਬਖਸ਼ਿਸ਼ ਕੀਤਾ, ਮੌਕਾ ਬਖਸ਼ਿਸ਼ ਕੀਤਾ ਵਾ, ਅਤੇ ਅਸੀਂ ਸਾਹਿਬਾਂ ਦੇ ਦਰ 'ਤੇ ਇਹ ਪਾਵਨ ਪ੍ਰਕਾਸ਼ ਗੁਰਪੁਰਬ ਚਾਅ ਦੇ ਨਾਲ, ਉਮਾਹ ਦੇ ਨਾਲ, ਮਲਾਰ ਦੇ ਨਾਲ ਸਭ ਨੇ ਮਨਾਇਆ ਹੈ। ਮੈਂ ਇਸ ਸਮੇਂ 'ਤੇ ਸਭ ਤੋਂ ਵੱਧ ਗੁਰੂ ਪੰਥ ਦੀ ਸਤਿਕਾਰ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਦੀ ਆਗਿਆ ਨਾਲ ਇਸ ਵਾਰ ਅਸੀਂ ਕੁਝ ਨਵੇਂ ਪ੍ਰੋਗਰਾਮ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ 'ਤੇ ਉਲੀਕੇ ਸੀ, ਜਿਨ੍ਹਾਂ ਵਿੱਚ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ, ਬਹੁਤ ਵੱਡਾ ਸਮਰਥਨ ਦਿੱਤਾ। ਰਿਣੀ ਹੈ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਥਾਪੜਾ ਦਿੱਤਾ ਅਤੇ ਅਸੀਂ ਇਹ ਸਮਾਗਮ ਸਫਲਤਾ ਸਹਿਤ ਮਨਾਏ ਨੇ। ਸਦ ਸ਼ੁਕਰਗੁਜ਼ਾਰ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਿ ਜਿਨ੍ਹਾਂ ਨੇ ਸਾਨੂੰ ਇਹ ਪਾਵਨ ਅਵਸਰ ਪ੍ਰਦਾਨ ਕੀਤਾ। ਮੈਂ ਕੇਵਲ 1-2 ਮਿੰਟ ਜ਼ਰੂਰ ਲੈਣੇ ਚਾਹੁੰਦਾ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ, ਬਹੁਤ ਬਖਸ਼ਿਸ਼ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਇੱਕ ਗੱਲ ਕਹਿਣੀ ਚਾਹੁੰਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਰਦਲ ਨੂੰ ਉਹਨਾਂ ਚਿਰ ਮੱਥਾ ਨਹੀਂ ਟੇਕਿਆ ਜਾ ਸਕਦਾ ਜਿੰਨਾ ਚਿਰ ਗੁਰੂ ਰਾਮਦਾਸ ਆਗਿਆ ਨਹੀਂ ਦਿੰਦਾ। ਬਹੁਤ ਵਾਰ ਹੁੰਦਾ ਕਿ ਅਸੀਂ ਪਰਿਕਰਮਾ ਵੀ ਕਰ ਲੈਂਦੇ ਹਾਂ ਪਰ ਜੇ ਗੁਰੂ ਆਗਿਆ ਨਾ ਦੇ ਅਸੀਂ ਅੰਦਰ ਨਹੀਂ ਜਾ ਸਕਦੇ। ਗੁਰੂ ਰਾਮਦਾਸ ਪਾਤਸ਼ਾਹ ਨੇ ਥਾਪੜਾ ਦੇ ਕੇ ਇਹ ਸੇਵਾ ਇਹਨਾਂ ਕੋਲ ਲੈ ਰਹੇ ਨੇ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਆ ਕਿ ਉਹ ਸਦਾ ਹੀ ਮਿਹਰਬਾਨ ਬਣ ਕੇ ਇਹਨਾਂ ਵਿਦਵਾਨਾਂ 'ਤੇ ਇਹਨਾਂ ਕਥਾਕਾਰਾਂ ਤੇ ਇਹਨਾਂ ਵਿਆਖਿਆਕਾਰਾਂ ਤੇ ਰਹਿਮਤ ਭਰਿਆ ਹੱਥ ਰੱਖੇ ਤਾਂ ਕਿ ਇਹ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਸਮੇਂ ਇਸ ਵਾਰ 52 ਕਿਰਤੀਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸਿਧਾਂਤ ਦਿੱਤਾ ਸੀ ਕਿ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਆ, ਨਾਮ ਜਪਣਾ ਚਾਹੀਦਾ, ਵੰਡ ਛਕਣਾ ਚਾਹੀਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਇਸ ਨਗਰ ਨੂੰ ਵਸਾਉਣ ਵੇਲੇ 52 ਕਿਰਤੀਆਂ ਨੂੰ ਬੁਲਾਇਆ, ਕਿਰਤ ਦਾ ਸਤਿਕਾਰ ਕੀਤਾ, ਕਿਰਤੀਆਂ ਦਾ ਸਤਿਕਾਰ ਕੀਤਾ ਅਤੇ ਉਹਨਾਂ ਦੇ ਕਿਰਤੀਆਂ ਦੇ ਸਤਿਕਾਰ ਸਦਕਾ ਇਸ ਪਾਵਨ ਸਥਾਨ ਦੀ ਬਾਰੇ 'ਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪ ਧੁਰਕੀ ਬਾਣੀ 'ਚ ਬਿਆਨ ਕਰਦੇ ਨੇ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਅਨੂਪ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਉਸ ਧਰਤੀ 'ਤੇ 52 ਕਿੱਤਾਕਾਰਾਂ ਨੂੰ ਵਸਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਇਤਿਹਾਸ ਸਰਚ ਬੋਰਡ ਰਾਹੀਂ ਉਹਨਾਂ ਦੀ ਭਾਲ ਕਰਕੇ ਉਹਨਾਂ ਦਾ ਮਾਣ ਸਨਮਾਨ ਕੀਤਾ। ਸੰਗਤਾਂ ਦੀ ਮੰਗ ਅਨੁਸਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੀ ਆਗਿਆ ਨਾਲ ਇਸ ਵਾਰ ਨਗਰ ਕੀਰਤਨ ਨੂੰ ਵਿਸਥਾਰ ਦਿੱਤਾ ਗਿਆ। ਸੰਗਤਾਂ ਦਾ ਜੋਸ਼, ਸੰਗਤਾਂ ਦਾ ਹੁਲਾਸ, ਸੰਗਤਾਂ ਦੇ ਜਿਹੜਾ ਚਾਅ ਪ੍ਰਗਟ ਕੀਤਾ ਉਹਦੇ ਵਾਸਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਾਂ, ਸੰਗਤਾਂ ਦਾ ਧੰਨਵਾਦੀ ਹਾਂ। ਇਸ ਵਾਰ ਸਿੰਘ ਸਾਹਿਬ ਜੀ ਦੀ ਆਗਿਆ ਨਾਲ, ਕਿਉਂਕਿ 3 ਮਹੀਨੇ ਪਹਿਲਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਇਸ ਵਾਰ ਅਸੀਂ ਪੜਤਾਲ ਗਾਇਨ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ, ਪੜਤਾਲ ਗਾਇਨ ਦਾ ਵੀ ਸਫਲ ਪ੍ਰੋਗਰਾਮ ਹੋਇਆ। ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਉਹਨਾਂ ਲੋਕਾਂ ਨੂੰ ਆਵਾਜ਼ ਮਾਰੀ ਗਈ, ਅਫਗਾਨੀ ਅਤੇ ਖੋਸਤੀ ਲੋਕਾਂ ਨੂੰ ਖਾਸ ਕਰਕੇ। ਅਮੈਰੀਕਾ ਤੋਂ ਸੰਗਤ ਸ਼ਾਮਲ ਹੋਈ, ਦੁਬਈ ਤੋਂ ਸੰਗਤ ਸ਼ਾਮਲ ਹੋਈ, ਕੇਵਲ ਗੁਰਪੁਰਬ ਨੂੰ ਦਰਸ਼ਨ ਕਰਨ ਵਾਸਤੇ, ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ। ਕਾਬਲ ਦੀ ਉਹ ਸੰਗਤ ਜਿਹਦੇ ਸਤਿਕਾਰ ਵਜੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਪਿੱਪਲੀ ਸਾਹਿਬ ਦੇ ਸਥਾਨ 'ਤੇ ਜਾ ਕੇ ਸਤਿਕਾਰ ਕਰਦੇ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਕਾਬਲੀ ਸਿੱਖ ਅਤੇ ਖੋਸਤੀ ਸਿੱਖ ਸ਼ਾਮਲ ਹੋਏ, ਸੁਖਮਣੀ ਸੇਵਾ ਸੁਸਾਇਟੀਆਂ ਸ਼ਾਮਲ ਹੋਈਆਂ, ਬਹੁਤ ਸਾਰੇ ਮਹਾਂਪੁਰਖਾਂ ਨੇ। ਜਿੰਨਾ ਵੀ ਧੰਨਵਾਦ ਕੀਤਾ ਜਾਵੇ ਇਕੱਲੇ ਇਕੱਲੇ ਦਾ ਥੋੜ੍ਹਾ ਵਾ, ਸਭ ਤੋਂ ਵੱਧ ਧੰਨਵਾਦ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਹਨੇ ਸਾਡਾ ਸੁਪਨਾ ਸੀ, ਇੱਕ ਸੁਪਨਾ ਲਿਆ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇ, ਅੰਤਰਰਾਸ਼ਟਰੀ ਪੱਧਰ ਦਾ ਇਹ ਮੈਗਾ ਈਵੈਂਟ ਹੋਵੇ। ਉਹ ਮੈਗਾ ਈਵੈਂਟ ਬਣ ਦੇ ਵਿੱਚ ਅਸੀਂ ਸਫਲ ਹੋਏ ਹਾਂ। ਮੈਂ ਸਦ ਸ਼ੁਕਰਗੁਜ਼ਾਰ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹਨੇ ਸਾਨੂੰ ਮੌਕਾ ਦਿੱਤਾ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ, ਭੁੱਲਿਓ ਨਾ, ਗੁਰੂ ਰਾਮਦਾਸ ਪਾਤਸ਼ਾਹ ਜੇ ਆਗਿਆ ਨਾ ਦੇਵੇ ਤਾਂ ਅਸੀਂ ਉਹਦੇ ਦਰ 'ਤੇ ਇੱਕ ਦੀਵਾ ਵੀ ਨਹੀਂ ਜਗਾ ਸਕਦੇ। ਇੱਕ ਦੀਵਾ ਜਗਾਉਣ ਵਾਸਤੇ ਵੀ ਸਾਨੂੰ ਉਹਦੇ ਦਰ 'ਤੇ ਅਰਦਾਸ ਕਰਨੀ ਪੈਂਦੀ ਆ ਕਿ ਪਾਤਸ਼ਾਹ ਆਪਣੇ ਦਰ ਘਰ 'ਤੇ ਇੰਨੀ ਕੁ ਜਗ੍ਹਾ ਮੈਨੂੰ ਦੇ ਦੇ ਕਿ ਮੈਂ ਤੇਰੇ ਪ੍ਰਕਾਸ਼ ਗੁਰਪੁਰਬ ਸਮੇਂ ਇੱਕ ਦੀਵਾ ਜਗਾ ਸਕਾਂ, ਸਤਿਕਾਰ ਵਜੋਂ ਇੱਕ ਦੀਵਾ ਜਗਾ ਸਕਾਂ। ਅਤੇ ਉਸ ਦਰ ਤੋਂ ਸਾਡੀਆਂ ਝੋਲੀਆਂ ਭਰੀਆਂ ਨੇ, ਸੱਚੇ ਪਾਤਸ਼ਾਹ ਨੇ ਖੁਸ਼ੀਆਂ ਦਿੱਤੇ ਨੇ, ਖੇੜੇ ਦਿੱਤੇ ਨੇ, ਕਥਾ ਸਮਾਗਮ ਹੋਏ ਨੇ। ਜਿਵੇਂ ਕਿ ਸਿੰਘ ਸਾਹਿਬ ਜੀ ਨੇ ਕਿਹਾ, ਗਿਆਨੀ ਸੰਤ ਸਿੰਘ ਜੀ ਮਸਕੀਨ ਤੋਂ ਬਾਅਦ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਉਪਾਧੀ ਪ੍ਰਾਪਤ ਹੋਈ ਆ, ਉਹਨਾਂ ਨੇ ਦਫ਼ਤਰ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਲੰਬੇ ਦਿਨ ਹਾਜ਼ਰੀ ਭਰੀ ਆ। ਬਹੁਤ ਰਜੇਵੇਂ ਨੇ ਇਹਨਾਂ ਕਥਾਕਾਰਾਂ ਦੇ, ਇਹਨਾਂ ਵਿਆਖਿਆਕਾਰਾਂ ਦੇ, ਬਹੁਤ ਮੰਗ ਆ, ਪਰ ਸਾਡੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਰਾਮਦਾਸ ਦੇ ਦਰ 'ਤੇ ਆਣ ਕੇ ਸੰਗਤਾਂ ਦੀ ਸੇਵਾ ਕਰਦੇ ਨੇ, ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਸ਼ਬਦ ਹੀ ਵਿਚਾਰ ਕਰਦੇ ਨੇ। ਮੈਂ ਕੋਟ ਕੋਟ ਧੰਨਵਾਦ ਕਰਦਾ ਰਹਿਣੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮੈਨੇਜਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ। ਅਖੀਰ ਦੇ ਵਿੱਚ, ਕਿਉਂਕਿ ਸਾਡੀ ਇਹ ਰਵਾਇਤ ਆ, ਪਰੰਪਰਾ ਵਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਿਰੋ ਪਾਉ ਦੀ ਬਖਸ਼ਿਸ਼ ਕੀਤੀ ਜਾਂਦੀ ਹੈ, ਗਿਆਨੀ ਸੰਤ ਸਿੰਘ ਜੀ ਮਸਕੀਨ ਤੋਂ ਬਾਅਦ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਇਹ ਵਡਿਆਈ ਗੁਰੂ ਨੇ ਬਖਸ਼ਿਸ਼ ਕੀਤੀ ਆ। ਮੈਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੂੰ, ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ, ਸਕੱਤਰ ਸਾਹਿਬਾਂ ਨੂੰ ਬੇਨਤੀ ਕਰਾਂਗਾ ਕਿ ਉਹ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਗੁਰੂ ਦਰ ਵੱਲੋਂ ਸਿਰੋਂ ਪਾਉ ਦੀ ਬਖਸ਼ਿਸ਼ ਕਰਕੇ ਸਤਿਕਾਰ ਭੇਟ ਕਰਨ ਜੀ। ਭਾਈ ਸਾਹਿਬ ਨੂੰ ਬੇਨਤੀ ਆ ਕਿ ਇਹ ਸਤਿਕਾਰ ਅਦਬ ਸਤਿਕਾਰ ਸਹਿਤ ਪ੍ਰਾਪਤ ਕਰਨ ਜੀ। ਬੋਲੇ ਸੋਨਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਭਾਈ ਸਾਹਿਬ ਦਾ ਸਨਮਾਨ ਕੀਤਾ ਜਾਣਾ, ਸਨਮਾਨ ਚਿੰਨ੍ਹ ਦਿੱਤਾ ਜਾਣਾ। ਉਹ ਸਨਮਾਨ ਚਿੰਨ੍ਹ ਦੇ ਵੀ ਉੱਪਰ ਲਿਖਿਆ ਵਾ ਕਿ ਗੁਰੂ ਰਾਮਦਾਸ ਜੀ ਪ੍ਰਕਾਸ਼ ਗੁਰਪੁਰਬ ਸਮੇਂ ਸੇਵਾ ਨਿਭਾਉਣ ਲਈ ਸਤਿਕਾਰ। ਬੋਲੇ ਸੋਨਿਆ ਵੱਖ ਵੱਖ ਜਥੇਬੰਦੀਆਂ ਨੇ, ਵੱਖ ਵੱਖ ਸਭਾ ਸੁਸਾਇਟੀਆਂ ਨੇ ਭਾਈ ਸਾਹਿਬ ਦਾ ਸਨਮਾਨ ਕਰਨਾ ਵਾ। ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਭਾ ਸੁਸਾਇਟੀਆਂ ਵੱਲੋਂ ਵੀ ਸਤਿਕਾਰ ਪਿਆਰ ਸਹਿਤ ਪ੍ਰਵਾਨ ਕਰਨ ਜੀ। ਸ਼ਬਦ ਚੌਂਕੀ ਜਥਾ ਬਾਬਾ ਦੀਪ ਸਿੰਘ ਜੀ ਵੱਲੋਂ ਸਤਿਕਾਰ ਭੇਟ ਕੀਤਾ ਜਾ ਰਿਹਾ। ਸਾਰੀਆਂ ਹੀ ਸਭਾ ਸੁਸਾਇਟੀਆਂ ਵੱਲੋਂ ਜਿਹੜਾ ਅਦਬ ਸਤਿਕਾਰ ਦਿੱਤਾ ਜਾ ਰਿਹਾ ਉਹ ਭਾਈ ਸਾਹਿਬ ਪ੍ਰਵਾਨ ਕਰਨ। ਭਾਈ ਸਾਹਿਬ ਭਾਈ ਹਰਚਰਨ ਸਿੰਘ ਵੱਲੋਂ ਵੀ ਸਤਿਕਾਰ ਦਿੱਤਾ ਜਾ ਰਿਹਾ ਵਾ। ਭਾਈ ਜਗਬੀਰ ਸਿੰਘ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ। ਭਾਈ ਜਸਬੀਰ ਸਿੰਘ ਜੀ ਵੱਲੋਂ ਸਤਿਕਾਰ ਕੀਤਾ ਜਾ ਰਿਹਾ। ਬੋਲੇ ਸੋਨਿਆ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਆਪਾਂ ਅਰਦਾਸ ਦੇ ਵਿੱਚ ਜੁੜਨਾ ਵਾ, ਸੱਚੇ ਪਾਤਸ਼ਾਹ ਦਾ ਸ਼ੁਕਰ ਅਦਾ ਕਰਨਾ ਵਾ, ਹੁਕਮਨਾਮਾ ਸਰਵਣ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਦੀ ਖੇਟਲ ਕਰਨੀ ਜੀ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ ਜੀ, ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਜਿਨ੍ਹਾਂ ਦਾ ਮਾਣ ਸਨਮਾਨ ਸਤਿਗੁਰੂ ਰਾਮਦਾਸ ਜੀ ਦੇ ਦਰ ਵੱਲੋਂ ਕੀਤਾ ਗਿਆ ਹੈ, ਆਪ ਵੇਖਦੇ ਹੋ ਕਿ ਜੋ ਭਾਈ ਸਾਹਿਬ ਜੀ ਇੱਥੇ ਸੰਗਤਾਂ ਨੂੰ ਬਚਨ ਕਰਦੇ ਨੇ ਆਪ ਵੀ ਉਹਦੇ 'ਤੇ ਪਹਿਰਾ ਦਿੰਦੇ ਨੇ, ਸੇਵਾ ਅਤੇ ਸਿਮਰਨ ਦੇ ਵਿੱਚ ਆਪ ਵੀ ਤਤਪਰ ਰਹਿੰਦੇ ਨੇ। ਆਮ ਕਰਕੇ ਵਿਦਵਾਨ ਆਉਂਦੇ ਨੇ ਉਹ ਬੋਲ ਕੇ ਚਲੇ ਜਾਂਦੇ ਨੇ, ਪਰ ਉਹਨਾਂ ਦਾ ਆਪਣਾ ਜੀਵਨ ਐਸਾ ਨਹੀਂ। ਸੰਗਤ ਜੀ, ਸੰਗਤਾਂ ਸੁੱਤੀਆਂ ਹੁੰਦੀਆਂ ਨੇ ਅਤੇ ਭਾਈ ਸਾਹਿਬ ਜੀ ਗੁਰੂ ਕੇ ਲੰਗਰਾਂ ਦੇ ਬਰਤਨ ਸਾਫ ਕਰਕੇ ਸੇਵਾ ਕਰਦੇ ਨੇ ਰਾਤ, ਇਹ ਇਹਨਾਂ ਦਾ ਜੀਵਨ ਹੈ। ਔਰ ਜੋ ਇਹ ਆਪ ਜੀ ਨੂੰ ਦਰਸਾ ਕੇ ਜਾ ਰਹੇ ਨੇ ਇਹ ਆਪ ਵੀ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਨੇ, ਇਹਨਾਂ 'ਤੇ ਸਤਿਗੁਰੂ ਜੀ ਦੀ ਬਹੁਤ ਕਿਰਪਾ, ਸਤਿਗੁਰੂ ਹੋਰ ਇਹਨਾਂ 'ਤੇ ਕਿਰਪਾ ਬਖਸ਼ਿਸ਼ ਰਹਿਮਤਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।